ਰੁੱਖਾਂ ਤੇ ਉੱਗੇ ਹੋਏ ਪੱਤੇ ਵੀ ਬੋਲਣ, ਰੁੱਖਾਂ ਤੇ ਉੱਗੇ ਹੋਏ ਪੱਤੇ ਵੀ ਬੋਲਣ, ਇਹ ਨਦੀਆਂ ਦਰਿਆਵਾਂ ਦੇ ਰਾਹ ਪਏ ਟੋਲਣ, ਫੁੱਲਾਂ ਦਾ ਕੰਮ ਹੈ ਹਵਾਵਾਂ ਦੇ ਅੰਦਰ ਸੱਜ ਧੱਜ ਕੇ ਬਹਿਣਾ ਤੇ ਮਹਿਕਾਂ ਨੂੰ ਘੋਲਣ। ਤੇ ਲਓ ਜੀ ਫਿਰ ਹਾਜ਼ਰਾਂ ਲੈ ਕੇ ਅੱਜ ਦਾ ਪ੍ਰੋਗਰਾਮ ਸਾਂਝ ਦੀਆਂ ਲਹਿਰਾਂ, ਤੇ ਮੈਂ ਤੁਹਾਡੀ ਹੋਸਟ ਪੌਵੀ ਸਿੱਧੂ ਬ੍ਰਿਸਬਨ ਤੋਂ, ਤੇ ਮੇਰੇ ਨਾਲ ਸਾਥ ਦੇ ਰਹੇ ਨੇ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ। ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ, ਨਮਸਤੇ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਲਓ ਜੀ ਫਿਰ ਆਪਣੇ ਆਲਣਿਆਂ ਵੱਲ ਨੂੰ ਤਾਂ ਮੇਰੇ ਖਿਆਲ ਦੇ ਵਿੱਚ ਮੁੜੇ ਪਾਲੇ ਹੋਣਗੇ ਆਸਟ੍ਰੇਲੀਆ ਵਾਲਿਆਂ ਨੇ, ਤੇ ਬਾਕੀ ਵੀ ਕਈ ਥਾਵਾਂ ਤੇ ਸਵੇਰ ਤੇ ਕਈ ਥਾਵਾਂ ਤੇ ਸ਼ਾਮ ਤੇ ਕਈ ਥਾਵਾਂ ਤੇ ਫਿਰ ਰਾਤ ਦਾ ਜਿਹੜਾ ਟਾਈਮ ਆ ਹੋਊਗਾ। ਤੇ ਖੈਰ ਚਲੋ ਜੀ, ਆਪਾਂ ਪ੍ਰੋਗਰਾਮ ਦੇ ਵਿੱਚ ਦੱਸ ਦਿੰਦੇ ਹਾਂ ਜੀ, ਆਸਟ੍ਰੇਲੀਆ ਦੇ ਵਿੱਚ ਹੁਣ 6:02 ਹੋ ਚੁੱਕੇ ਆ, ਤੇ 6 to 7 ਤੱਕ ਆਪਾਂ ਸ਼ਾਮ ਦੀਆਂ ਲਹਿਰਾਂ ਇਸੇ ਤਰ੍ਹਾਂ ਹੀ ਚੱਲਦੇ ਲਾਵਾਂਗੇ ਰਲ ਮਿਲ ਕੇ ਹਰਮ ਰੇਡੀਓ ਦੇ ਵਿਹੜੇ। ਤੇ ਲਓ ਜੀ ਫਿਰ ਸ਼ਾਮ ਦਾ ਵੇਲਾ ਵਾ, ਤੇ ਤਰਕਾਲਾਂ ਵੀ ਢਲ ਚੁੱਕੀਆਂ ਨੇ, ਹਨੇਰਾ ਹੋਇਆ ਹੋਇਆ, ਤੇ ਪੰਛੀ ਵੀ ਆਪਣੇ ਆਲਣਿਆਂ ਦੇ ਵਿੱਚ ਆ ਗਿਆ। ਦੇਖ ਲਓ ਜੇ ਪੰਛੀ ਵੀ ਆਪਣੇ ਆਲਣਿਆਂ ਵਿੱਚ ਆ ਗਿਆ ਤਾਂ ਅਸਾਂ ਵੀ ਆਪਣੇ ਆਲਣਿਆਂ ਵਿੱਚ ਹੀ ਮੁੜਨਾ ਵਾ, ਤੇ ਆਲਣਿਆਂ ਵਿੱਚ ਮੁੜ ਕੇ ਜੋ ਸਕੂਨ ਭਰੀ ਇੱਕ ਨੀਂਦ ਆ, ਸਕੂਨ ਭਰਿਆ ਅਹਿਸਾਸ ਆ, ਉਹ ਆਪਣੇ ਘਰ ਆਪਣੇ ਪਰਿਵਾਰ ਤੇ ਆਪਣੇ ਆਪਣਿਆਂ ਦੇ ਵਿੱਚ ਬੈਠ ਕੇ ਹੀ ਮਿਲਦਾ ਵਾ। ਤੇ ਜੇ ਕਿਤੇ ਆਪਣਿਆਂ ਦੇ ਨਾਲ ਨਾਲ ਮਿੱਠੇ ਮਿੱਠੇ ਗਾਣੇ ਤੇ ਮਨਪਸੰਦ ਗੱਲਾਂ ਹੋਈ ਜਾਣ, ਫਿਰ ਤਾਂ ਜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਆ। ਤੇ ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂ ਬਾਤਾਂ ਇਸੇ ਤਰ੍ਹਾਂ ਕਰਦੇ ਰਵਾਂਗੇ। ਵੈਸੇ ਵੀ ਹੈ ਨਾ, ਪਹਿਲਾਂ ਕਹਿੰਦੀ ਹੁੰਦੀ ਸੀ ਨਾ ਮੈਂ ਕਿ ਆਪਾਂ ਬਾਜ਼ਾਰ ਤਾਂ ਸਵੇਰ ਦੇ ਟਾਈਮ ਪਾਉਂਦੇ ਸੀ, ਤੇ ਕਹਿੰਦੇ ਸੀ ਕਿ ਮਾਮਾ ਰਾਹ ਭੁੱਲ ਜਾਂਦਾ ਵਾ। ਤੇ ਲਓ ਫਿਰ ਹੁਣ ਆਪਾਂ ਮਾਮੀ ਨੂੰ ਵੀ ਰਾਹ ਨਹੀਂ ਭੁੱਲਣ ਦੇਣਾ, ਕਿਉਂਕਿ ਅੱਜ ਦਾ ਜਿਹੜਾ ਟਾਈਮ ਆ ਉਹਦੇ ਵਿੱਚ ਰਿਸ਼ਤੇ ਤੇ ਨਾਤੇ ਆ ਜਿਹੜੇ ਉਹ ਵੀ ਬਸ ਬੜੇ ਗਿਣੇ ਚੁਣੇ ਜੇ ਰਹਿ ਗਏ ਆ। ਤੇ ਜੇ ਫਿਰ ਮਾਮਾ ਹੀ ਰਾਹ ਭੁੱਲ ਗਿਆ ਤਾਂ ਫਿਰ ਤਾਂ ਭੈਣ ਦਾ ਘਰ ਵੀ ਸੁਣਨਾ ਹੋ ਜੂ, ਹੈ ਨਾ। ਖੈਰ ਚਲੋ, ਮਾਮੇ ਨੂੰ ਰਾਹ ਨਹੀਂ ਭੁੱਲਣ ਦੇਣਾ, ਤੇ ਬਾਤਾਂ ਆਪਾਂ ਹੁਣ ਬਾਤਾਂ ਵਾਲੇ ਟਾਈਮ 'ਤੇ ਪਾਇਆ ਕਰਾਂਗੇ। ਤੇ ਸੁਣਾਇਆ ਕਰਿਓ ਬੱਚਿਆਂ ਨੂੰ ਵੀ, ਕੋਸ਼ਿਸ਼ ਕਰਿਓ ਜੇਕਰ ਉਹ ਵੀ ਰੇਡੀਓ ਸੁਣ ਸਕਦੇ ਹੋਣ, ਤੇ ਬਜ਼ਾਰਤਾਂ ਦਾ ਜਵਾਬ ਵੀ ਸਾਡੇ ਤੱਕ ਭੇਜਣ। ਤੇ ਬਾਕੀ ਭਾਈ ਮੈਨੂੰ ਪਤਾ ਹੁਣ ਕੰਮਾਂ ਕਾਰਾਂ ਦਾ ਟਾਈਮ ਆ, ਰੋਟੀ ਪਾਣੀ ਦੁਆਲੇ ਵੀ ਹੋਣਾ ਹੁੰਦਾ, ਹੈ ਨਾ। ਤੇ ਚਲੋ ਕੋਈ ਗੱਲ ਨਹੀਂ, ਥੋੜ੍ਹਾ ਜਿਹਾ ਚਿਰ ਝਿੜਕਾਂ ਖਾ ਲਿਓ ਤੇ ਰੇਡੀਓ ਫਟਾਫਟ ਕਰ ਲਓ ਆਨ, ਤੇ ਪ੍ਰੋਗਰਾਮ ਦੇ ਵਿੱਚ ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਕਰਾਂਗੇ। ਪਰ ਫਿਲਹਾਲ ਦੱਸ ਦਈਏ ਜੀ, ਅੱਜ ਤਾਂ ਵੀਰਵਾਰ ਆ ਤੇ 2 ਤਰੀਕ ਆ, ਪਰ ਕੱਲ ਨੂੰ ਆਪਾਂ ਦੁਬਾਰਾ ਫਿਰ ਵੀ ਗੱਲਾਂ ਬਾਤਾਂ ਕਰਾਂਗੇ, ਜਾਣੀ ਕਿ 3 ਤੇ ਸ਼ੁੱਕਰਵਾਰ ਨੂੰ ਪ੍ਰੋਗਰਾਮ ਰਿਕਾਰਡਡ ਹੀ ਚੱਲੂਗਾ ਜੀ। ਤੇ ਖੈਰ, ਜੋ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਾ ਚਾਹੁੰਦੇ ਆ, ਹੋ ਸਕਦੇ ਆ ਜੀ, ਕਿੱਦਾਂ ਹੋ ਸਕਦੇ ਹੋ, ਟੈਲੀਗ੍ਰਾਮ ਦੇ ਜ਼ਰੀਏ ਤੇ ਜਾਂ ਫਿਰ ਈਮੇਲ ਦੇ ਜ਼ਰੀਏ। ਖੈਰ ਦੱਸਾਂਗੇ ਜ਼ਰੂਰ ਈਮੇਲ ਦਾ ਪਤਾ ਤੇ ਟੈਲੀਗ੍ਰਾਮ ਦਾ ਨੰਬਰ, ਵੈਸੇ ਦੱਸਣ ਦੀ ਲੋੜ ਤਾਂ ਹੁੰਦੀ ਨਹੀਂ, ਖੈਰ ਤੁਹਾਨੂੰ ਪਤਾ ਹੀ ਆ। ਪਰ ਫਿਲਹਾਲ ਕਹਿੰਦੇ ਆ ਨਾ ਕਿ ਕਿਸੇ ਵੀ ਚੀਜ਼ ਦਾ ਆਗਾਜ਼, ਕਿਸੇ ਵੀ ਚੀਜ਼ ਦੀ ਸ਼ੁਰੂਆਤ ਉਸ ਪਰਮਾਤਮਾ ਦੇ ਨਾਂ ਤੋਂ ਕੀਤੀ ਜਾਵੇ, ਇੱਕ ਚੰਗੇ ਮਨੋਰਥ ਦੇ ਨਾਲ, ਇੱਕ ਪੋਜ਼ਿਟਿਵ ਐਨਰਜੀ ਦੇ ਨਾਲ ਕੀਤੀ ਜਾਵੇ ਤਾਂ ਬੜੇ ਵਧੀਆ ਦਿਨ ਨਿਕਲਦਾ। ਤੇ ਜੇਕਰ ਫਿਰ ਜਦੋਂ ਆਲਣਿਆਂ ਵੱਲ ਨੂੰ ਮੁੜੀਦਾ ਵਾ, ਉਦੋਂ ਵੀ ਬੰਦਾ ਤਰੋ ਤਾਜ਼ਾ ਹੋ ਕੇ ਜਾਵੇ, ਇੱਕ ਪੋਜ਼ਿਟਿਵ ਐਨਰਜੀ ਦੇ ਨਾਲ ਜਾਵੇ, ਤਾਂ ਸਾਰੇ ਦਿਨ ਦੀ ਥਕਾਨ ਕਿੱਥੇ ਚਲੀ ਜਾਂਦੀ ਆ ਉਸਦਾ ਪਤਾ ਹੀ ਨਹੀਂ ਚੱਲਦਾ। ਤੇ ਬਾਕੀ ਵੀ ਕਹਿੰਦੇ ਹੁੰਦੇ ਆ ਨਾ ਕਿ ਜਦੋਂ ਘਰ ਨੂੰ ਜਾਈਏ ਤਾਂ ਜਦ ਦਰਵਾਜ਼ਾ ਖੁੱਲਦਾ ਤੇ ਸਾਹਮਣੇ ਕੋਈ ਹੱਸ ਕੇ ਮਿਲ ਲਵੇ, ਹੱਸ ਕੇ ਬੁਲਾ ਲਵੇ, ਤੇ ਬਸ ਇੰਨਾ ਹੀ ਪੁੱਛ ਲਵੇ ਕਿੱਦਾਂ ਦਾ ਰਿਹਾ ਅੱਜ ਦਾ ਦਿਨ, ਤੇ ਬਸ ਫਿਰ ਮੈਂ ਕਹਿੰਦੀ ਦਿਨ ਦਾ ਪਤਾ ਹੀ ਨਹੀਂ ਹੁੰਦਾ ਕਿ ਦਿਨ ਦੀ ਸਾਰੀ ਥਕਾਨ ਥਕਾਵਟ ਤੇ ਜੋ ਝਮੇਲੇ ਸਹੇ ਹੁੰਦੇ ਆ, ਜੋ ਝਮੇਲਿਆਂ ਚੋਂ ਨਿਕਲੇ ਹੁੰਦੇ ਆ, ਉਹ ਖੰਭ ਲਾ ਕੇ ਉੱਡ ਜਾਂਦੇ ਆ। ਖੈਰ ਚਲੋ ਜੀ, ਸਾਡੀ ਵੀ ਇਹੀ ਇੱਕ ਛੋਟੀ ਜਿਹੀ ਕੋਸ਼ਿਸ਼ ਆ ਕਿ ਤੁਹਾਨੂੰ ਦਿਨ ਭਰ ਦੀ ਥਕਾਨ ਤੋਂ ਥੋੜ੍ਹੀ ਜਿਹੀ ਰਾਹਤ, ਥੋੜ੍ਹੀ ਜਿਹੀ ਆਪਣਾਪਨ, ਤੇ ਥੋੜ੍ਹਾ ਜਿਹਾ ਹਲਕਾ ਫੁਲਕਾ, ਥੋੜ੍ਹਾ ਜਿਹਾ ਨਹੀਂ, ਕੋਸ਼ਿਸ਼ ਤਾਂ ਜ਼ਿਆਦਾ ਹੀ ਕਰਾਂਗੇ ਕਿ ਹਲਕਾ ਫੁਲਕਾ ਮਹਿਸੂਸ ਕਰੋ। ਤੇ ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ, ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਚੱਲ ਜਿੰਦੀਏ, ਚੱਲ ਜਿੰਦੀਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ, ਚੱਲ ਜਿੰਦੀਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਮਨ ਮੰਦਿਰ ਵਿੱਚ ਸਿਆਹ ਹਨੇਰਾ, ਕਰੀਏ ਨੂਰੋ ਨੂਰ ਕੁੜੇ। ਜਿੰਦੀਏ, ਚੱਲ ਜਿੰਦੀਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। ਚੱਲ ਜਿੰਦੀਏ, ਚੱਲ ਜਿੰਦੀਏ, ਚੱਲ ਉੱਠ ਚੱਲੀਏ, ਤੁਰ ਚੱਲੀਏ, ਇਸ ਜਹਾਨੋਂ ਉਸ ਨਗਰ ਵੱਲ ਦੂਰ ਕੁੜੇ। कुड़े चल जिंदिए चल जिंदिए चल उठ चलिए तुर चलिए जहानो उस नगर वल दूर कुड़े चल जिंदिए चल जिंदिए चल उठ चलिए तुर चलिए जहानो उस नगर वल दूर कुड़े चल जिंदिए चल उठ चलिए कितने खंभ लगा के गीता ਦਾ ਤਰਕ ਹੋਵੇ ਨਾ ਰੱਬ ਬੰਦੇ ਵਿੱਚ ਫਰਕ ਹੋਵੇ ਨਾ ਚੱਕਰ ਪੁੰਨ ਪਲੀਤਾਂ ਦੇ ਉਸ ਨਗਰ ਵੱਲ ਤੁਰਦੇ ਜਿਹੜੇ ਮੁੜਦੇ ਨਹੀਂ ਦੀਵਾਨੇ ਜਿਉਂ ਕਰ ਜਾ ਕੇ ਇੱਕ ਹੋ ਜਾਂਦੇ ਅੱਗਾਂ ਵਿੱਚ ਪਰਵਾਨੇ शीशा याद कराउंदे बन के कर दे चूर कुड़े चल जिंदिए चल जिंदिए चल उठ चलिए तुर चलिए जहानो उस नगर वल दूर कुड़े चल जिंदिए चल जिंदिए चल उठ चलिए तुर चलिए जहानो उस नगर वल दूर कुड़े
ਲਓ ਜੀ ਚੱਲ ਜਿੰਦੀ ਹੈ ਅਮਰਿੰਦਰ ਗਿੱਲ ਦੀ ਆਵਾਜ਼ ਦੇ ਵਿੱਚ ਗੀਤ ਸੁਣਿਆ ਅਤੇ ਵਾਕਈ ਜੀ ਬੜਾ ਪਿਆਰਾ ਅਤੇ ਜ਼ਿੰਦਗੀ ਦੀ ਹਕੀਕਤ ਅਤੇ ਸੱਚਾਈ ਨਾਲ ਭਰਿਆ ਹੋਇਆ ਰਿਹਾ ਗੀਤ ਅਤੇ ਬੜਾ ਮਿੱਠਾ ਜਿਹਾ ਸੰਗੀਤ ਸੀ ਅਤੇ ਲਿਖਿਆ ਵਾ ਜੀ ਵੀਰ ਸਿੰਘ ਨੇ ਸੋ ਵਾਕਈ ਜੀ ਜ਼ਿੰਦਗੀ ਆ ਜਿਹੜੀ ਉਸਦਾ ਕੋਈ ਕਿਨਾਰਾ ਨਹੀਂ ਬਾਕੀ ਕਹਿੰਦੇ ਆ ਨਾ ਕਿ ਦੋ ਚਿੱਤੀ ਨਾਲ ਭਰਿਆ ਜਗਤ ਸਮੁੰਦਰ ਹੈ ਦੋ ਚਿੱਤੀ ਨਾਲ ਭਰਿਆ ਜਗਤ ਸਮੁੰਦਰ ਹੈ ਜਿਹੜਾ ਕੁਝ ਨਾ ਸੋਚੇ ਉਹ ਤਾਂ ਤਰ ਜਾਂਦਾ ਪਰ ਡੂੰਘਾ ਸੋਚਣ ਬਾਲਾ ਬੰਦਾ ਮਰ ਜਾਂਦਾ ਸੋ ਇਨਸਾਨ ਨੂੰ ਜ਼ਿਆਦਾ ਵੀ ਸੋਚਣਾ ਨਹੀਂ ਚਾਹੀਦਾ ਕਿਉਂਕਿ ਜ਼ਿੰਦਗੀ ਆ ਜ਼ਿੰਦਗੀ ਦੇ ਵਿੱਚ ਜ਼ਿਆਦਾ ਡੂੰਘਾ ਜਾਵਾਂਗੇ ਜ਼ਿਆਦਾ ਸੋਚਾਂਗੇ ਤਾਂ ਜ਼ਿੰਦਗੀ ਦੇ ਉੱਪਰ ਤਾਂ ਆਪਣੇ ਆਪ 'ਤੇ ਇੰਨਾ ਕੁ ਭਾਰ ਬਣ ਜਾਂਦਾ ਵਾ ਕਿ ਜ਼ਿੰਦਗੀ ਨੂੰ ਜਿਉਣਾ ਵੀ ਮੁਹਾਲ ਹੋ ਜਾਂਦਾ ਕਈ ਵਾਰੀ ਕਹਿੰਦੇ ਆ ਨਾ ਕਿ ਹੋਸ਼ਾਂ ਨਾਲੋਂ ਮਸਤੀ ਚੰਗੀ ਰੱਖਦੀ ਸਦਾ ਟਿਕਾਣੇ ਸੋ ਕਈ ਵਾਰੀ ਬੰਦੇ ਨੂੰ ਮਸਤ ਮੌਲਾ ਬਣ ਕੇ ਵੀ ਆਪਣੀ ਜ਼ਿੰਦਗੀ ਨੂੰ ਗੁਜ਼ਾਰਨਾ ਚਾਹੀਦਾ ਵਾ ਪਰ ਕਿਤੇ ਕਿਤੇ ਦੂਜੀ ਗੱਲ ਇਹ ਵੀ ਆ ਕਿ ਕਿਤੇ ਪੈਸੇ ਦੇ ਪਿੱਛੇ ਵੀ ਇੰਨਾ ਨਹੀਂ ਭੱਜਣਾ ਚਾਹੀਦਾ ਕਿ ਬੰਦਾ ਆਪਣਾ ਆਪ ਹੀ ਗੁਆ ਜਾਵੇ ਅਤੇ ਬਾਕੀ ਜੀ ਠੀਕ ਨੂੰ ਠੀਕ ਅਤੇ ਗਲਤ ਨੂੰ ਗਲਤ ਕਹਿਣ ਦਾ ਤਾਂ ਇਨਸਾਨ ਦੇ ਵਿੱਚ ਆਪਣੀ ਹਿੰਮਤ ਹੋਣੀ ਚਾਹੀਦੀ ਆ ਖੈਰ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਸ਼ਾਮਿਲ ਹੋ ਸਕਦੇ ਹੋ ਕਿੱਦਾਂ ਹੋ ਸਕਦੇ ਹੋ ਟੈਲੀਗ੍ਰਾਮ ਦੇ ਜ਼ਰੀਏ ਅਤੇ ਜਾਂ ਫਿਰ ਈਮੇਲ ਦੇ ਜ਼ਰੀਏ ਈਮੇਲ ਆਈ ਡੀ ਆ ਜੀ ਰਿਕੁਐਸਟ ਐਟ ਹਰਮ ਰੇਡੀਓ ਡੋਟ ਕੋਮ ਅਤੇ ਟੈਲੀਗ੍ਰਾਮ ਦਾ ਨੰਬਰ ਆ +9175080141489 ਤੁਸੀਂ ਵੀ ਕੋਈ ਗੱਲਬਾਤ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਗਾਣਾ ਸੁਣਨਾ ਚਾਹੁੰਦੇ ਹੋ ਜਾਂ ਗਾਣਾ ਆਪਣੇ ਹੀ ਕਿਸੇ ਪਿਆਰੇ ਜਾਂ ਪਿਆਰੀ ਨੂੰ ਭੇਜਣਾ ਚਾਹੁੰਦੇ ਹੋ ਜਾਂ ਆਪਣੇ ਹਮ ਸਫ਼ਰ ਨੂੰ ਅਤੇ ਜਾਂ ਕਿਸੇ ਨੂੰ ਵਿਸ਼ ਕਰਨਾ ਚਾਹੁੰਦੇ ਹੋ ਤਾਂ ਜ਼ਰੂਰ ਪ੍ਰੋਗਰਾਮ ਦੇ ਚੱਲਦੇ ਸਾਨੂੰ ਆਪਣਾ ਮਨਪਸੰਦ ਗੀਤ ਜਾਂ ਕੋਈ ਵੀ ਦਿਲ ਦਾ ਹਲਕਾ ਫੁਲਕਾ ਜਜ਼ਬਾਤ ਜਾਂ ਫਿਰ ਕੋਈ ਡੂੰਘੀ ਗੱਲ ਭੇਜਣੀ ਚਾਹੋ ਤਾਂ ਭੇਜ ਸਕਦੇ ਹੋ ਜੀ ਪ੍ਰੋਗਰਾਮ ਦੇ ਚੱਲਦੇ ਆਪਾਂ ਤੁਹਾਡੇ ਮੈਸੇਜ ਅਤੇ ਤੁਹਾਡੇ ਜਿਹੜੇ ਗੀਤ ਆ ਤੁਹਾਡੇ ਆਪਣਿਆਂ ਤੱਕ ਜ਼ਰੂਰ ਪਹੁੰਚਾਵਾਂਗੇ ਅਤੇ ਲਓ ਫਿਰ ਗੱਲ ਕਰ ਰਹੇ ਸਾਂ ਕਿ ਇਨਸਾਨ ਦੇ ਕੋਲ ਆਪਣਾ ਕੁਛ ਵੀ ਨਹੀਂ ਪਰ ਫਿਰ ਵੀ ਮੇਰੀ ਦੀ ਜਿਹੜੀ ਰਟ ਆ ਉਹ ਉਸੇ ਤਰ੍ਹਾਂ ਲੱਗੀ ਰਹਿੰਦੀ ਹੈ ਸੋ ਇੱਕ ਗੱਲ ਵੀ ਸੁਣਾਊਗੀ ਇੱਕ ਕਹਾਣੀ ਵੀ ਸੁਣਾਊਗੀ ਕਿਉਂਕਿ ਟਾਈਮ ਆ ਜਿਹੜਾ ਉਹ ਇੱਕ ਘੰਟੇ ਦਾ ਹੀ ਆਪਣੇ ਕੋਲ ਪਰ ਨਾਲ ਮੈਂ ਤੁਹਾਨੂੰ ਬੜੀਆਂ ਗੱਲਾਂ ਅਤੇ ਬੜੀਆਂ ਬਾਤਾਂ ਵੀ ਸੁਣਾਉਂਦੀ ਜਾਊਂਗੀ ਹੁਣ ਤੁਸੀਂ ਕਹੋਗੇ ਕਿ ਬੜੀਆਂ ਗੱਲਾਂ ਅਤੇ ਬੜੀਆਂ ਬਾਤਾਂ ਕੀ ਹੋਈ ਆ ਗੱਲਾਂ ਮਤਲਬ ਕਹਾਣੀਆਂ ਦੇ ਜ਼ਰੀਏ ਇੱਕ ਸੱਚ ਅਤੇ ਇੱਕ ਸੋਚ ਜੋ ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਹਾਂ ਕਿ ਤੁਹਾਡੇ ਲਈ ਛੱਡ ਕੇ ਜਾਵਾਂ ਅਤੇ ਆਪਣੇ ਲਈ ਵੀ ਕੁਛ ਲੈ ਕੇ ਜਾਵਾਂ ਅਤੇ ਇੱਕ ਸੋਚ ਅਤੇ ਇੱਕ ਸਵਾਲ ਜਿਹੜੀ ਕਿ ਕਹਾਣੀ ਦੇ ਜ਼ਰੀਏ ਮੈਂ ਤੁਹਾਡੇ ਤੱਕ ਛੱਡ ਕੇ ਜਾਂਦੀ ਹੁੰਦੀ ਹਾਂ ਅਤੇ ਬੁਝਾਰਤ ਜੋ ਕਿ ਸਾਡੀਆਂ ਬੀਤੀਆਂ ਹੋਈਆਂ ਗੱਲਾਂ ਅਤੇ ਬੀਤੀਆਂ ਹੋਏ ਟਾਈਮ ਦੇ ਵਿੱਚੋਂ ਸਾਡੇ ਵੱਡ ਵਡੇਰਿਆਂ ਦੀਆਂ ਬਣਾਈਆਂ ਹੋਈਆਂ ਬੁਝਾਰਤਾਂ ਵਾਂ ਉਹਨਾਂ ਦੇ ਕੱਢੇ ਹੋਏ ਤੱਥ ਆ ਜੋ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਰਸਤਾ ਵੀ ਦਿਖਾਉਂਦੇ ਆ ਅਤੇ ਜ਼ਿੰਦਗੀ ਦੇ ਵਿੱਚ ਔਖੇ ਤੋਂ ਔਖੇ ਅਤੇ ਮੁਸ਼ਕਲ ਤੋਂ ਮੁਸ਼ਕਲ ਟਾਈਮ ਦੇ ਵਿੱਚੋਂ ਕਿਸ ਤਰ੍ਹਾਂ ਨਿਕਲਣਾ ਵਾ ਉਸਦਾ ਵੀ ਕਿਤੇ ਨਾ ਕਿਤੇ ਰਾਹ ਦੱਸਦੀਆਂ ਨੇ ਖੈਰ ਚਲੋ ਜੀ ਕਹਿੰਦੇ ਨਾ ਕਿ ਦਿਮਾਗੀ ਕਸਰਤ ਵੀ ਕਰਾਉਂਦੀਆਂ ਨੇ ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਟਾਈਮ ਆ ਅੱਜ ਕੱਲ੍ਹ ਦੀ ਜਿਹੜੀ ਤਕਨੀਕ ਆ ਉਹਨੇ ਇਨਸਾਨ ਨੂੰ ਕਿਤੇ ਨਾ ਕਿਤੇ ਇੰਨਾ ਕੁ ਆਲਸੀ ਬਣਾ ਦਿੱਤਾ ਵਾ ਜਿਸ ਦਾ ਕੋਈ ਹਿਸਾਬ ਵੀ ਨਹੀਂ ਲਾ ਸਕਦੇ ਦੇਖ ਲਓ ਅੱਗੇ ਪਹਾੜੇ ਪੜ੍ਹਦੇ ਹੁੰਦੇ ਸੀ ਨਾ ਕਿ ਦੂਰੇ ਪਹਾੜੇ ਪੜ੍ਹਦੇ ਹੁੰਦੇ ਸੀ। ਦੂਰੇ ਪਹਾੜੇ ਕਿਹੜੇ ਹੁੰਦੇ ਆ ਜੇ ਤੁਹਾਨੂੰ ਪਤਾ ਹੋਇਆ ਜ਼ਰੂਰ ਦੱਸਿਓ, ਨਹੀਂ ਫਿਰ ਮੈਂ ਦੱਸੂੰਗੀ ਤੁਹਾਨੂੰ ਕਿ ਦੂਰੇ ਪਹਾੜੇ ਕਿਹੜੇ ਹੁੰਦੇ ਆ। ਖੈਰ ਮੈਂ ਸੋਚਿਆ ਤਾਂ ਨਹੀਂ ਸੀ ਕਿ ਇਹ ਗੱਲ ਮੈਂ ਤੁਹਾਡੇ ਤੋਂ ਪੁੱਛੂੰਗੀ ਕਿ ਦੂਰੇ ਪਹਾੜੇ ਕਿਹੜੇ ਹੁੰਦੇ ਆ, ਤੇ ਪਰ ਜੇ ਪਤਾ ਹੋਇਆ ਤਾਂ ਜ਼ਰੂਰ ਦੱਸਿਓ +9175501449 ਤੇ ਜਾਂ ਫਿਰ request@harmaradio.com ਤੇ। ਮੈਨੂੰ ਇੰਤਜ਼ਾਰ ਰਹੂਗਾ ਜੀ ਤੁਹਾਡੇ ਮੈਸੇਜਾਂ ਦਾ, ਪਰ ਮੈਨੂੰ ਪਤਾ ਵਾ ਕਿ ਇਹ ਜਿਹੜਾ ਟਾਈਮ ਆ ਕੰਮਾਂ ਕਾਰਾਂ ਦਾ ਵੀ ਹੁੰਦਾ ਅਤੇ ਕੰਮਾਂ ਕਾਰਾਂ ਦੇ ਵਿੱਚੋਂ ਪਰਦੇਸਾਂ ਦੇ ਵਿੱਚ ਰਹਿੰਦੇ ਹੋਏ ਟਾਈਮ ਕੱਢਣਾ ਬੜਾ ਔਖਾ ਹੁੰਦਾ ਵਾ। ਅਤੇ ਵੈਸੇ ਵੀ ਕਹਿੰਦੇ ਆ ਨਾ ਕਿ ਪਰਦੇਸਾਂ ਦੇ ਵਿੱਚ ਜੇ ਤੁਸੀਂ ਆਪਣਾ ਕਿਸੇ ਨੂੰ ਟਾਈਮ ਦਿੰਦੇ ਹੋ ਨਾ ਅਤੇ ਕਿਸੇ ਲਈ ਟਾਈਮ ਕੱਢਦੇ ਹੋ ਤਾਂ ਉਸ ਤੋਂ ਵੱਡਾ ਕੋਈ ਤੋਹਫਾ, ਉਸ ਤੋਂ ਵੱਡਾ ਕੋਈ ਗਿਫਟ ਨਹੀਂ ਹੋ ਸਕਦਾ, ਕਿਉਂਕਿ ਇਹਨਾਂ ਪਰਦੇਸਾਂ ਦੇ ਵਿੱਚ ਇਹ ਚੀਜ਼ ਹੀ ਸਭ ਤੋਂ ਔਖੀ ਆ, ਇਹ ਟਾਈਮ ਕੱਢਣਾ ਹੀ ਬੜਾ ਔਖਾ ਵਾ। ਖੈਰ ਚਲੋ ਜੀ, ਪ੍ਰੋਗਰਾਮ ਦੇ ਵਿੱਚ ਇਸੇ ਤਰ੍ਹਾਂ ਮੇਰੀਆਂ ਗੱਲਾਂ ਬਾਤਾਂ ਚੱਲਦੀਆਂ ਰਹਿਣੀਆਂ ਨੇ। ਇੱਕ ਕਹਾਣੀ ਸੁਣਾਉਂਗੀ, ਹਰਪ੍ਰੀਤ ਸਿੰਘ ਚਵੰਦਾ ਜੀ ਦੀ ਲਿਖੀ ਹੋਈ ਬੜੀ ਸੋਹਣੀ ਕਹਾਣੀ ਆ, ਸੱਚ ਤੋਂ ਜਾਂ ਕਹਿ ਸਕਦੇ ਹਾਂ ਕਿ ਅਰਸ਼ ਤੋਂ ਲੈ ਕੇ ਫਰਸ਼ ਤੱਕ ਦੀ ਕਹਾਣੀ ਆ ਕਿ ਕਿਸ ਤਰ੍ਹਾਂ ਜਿਹਨੂੰ ਕਿ ਪਹਿਲਾਂ ਦੇ ਖੇਤਾਂ ਦਾ ਰਾਜਾ ਕਹਿੰਦੇ ਸੀ ਅਤੇ ਬਾਅਦ ਵਿੱਚ ਉਹਦਾ ਕੀ ਤੋਂ ਕੀ ਬਣ ਜਾਂਦਾ। ਬਾਕੀ ਕਹਿੰਦੇ ਆ ਨਾ ਕਿ ਰੱਬ ਨੇ ਜੋ ਤੁਹਾਡੇ ਕਰਮਾਂ ਦੇ ਵਿੱਚ ਲਿਖਿਆ ਨਾ, ਤੁਹਾਡਾ ਖਾਣ ਪੀਣ ਜੋ ਤੁਹਾਨੂੰ ਚੀਜ਼ ਜਿੱਥੋਂ ਮਿਲਣੀ ਆ ਜਿੱਧਰੋਂ ਆਉਣੀ ਆ ਉਹ ਆਈ ਜਾਣੀ ਆ, ਉਸਨੂੰ ਕੋਈ ਵੀ ਨਕਾਰ ਨਹੀਂ ਸਕਦਾ ਅਤੇ ਨਾ ਹੀ ਉਸਨੂੰ ਕੋਈ ਰੋਕ ਸਕਦਾ। ਇਸੇ ਲਈ ਇਨਸਾਨ ਨੂੰ ਆਪਣਾ ਫਰਜ਼ ਅਦਾ ਕਰਨਾ ਚਾਹੀਦਾ, ਆਪਣੇ ਵੱਲੋਂ ਮਿਹਨਤ ਮੁਸ਼ਕਤ ਪੂਰੇ ਮਨ ਅਤੇ ਇਮਾਨਦਾਰੀ ਨਾਲ ਕਰਨੀ ਚਾਹੀਦੀ ਹੈ ਅਤੇ ਬਾਕੀ ਫਲ ਇਸ ਪਰਮਾਤਮਾ 'ਤੇ ਛੱਡ ਦੇਣਾ ਚਾਹੀਦਾ, ਕਿਉਂਕਿ ਨੀਤਾਂ ਨੂੰ ਮੁਰਾਦਾਂ ਹੁੰਦੀਆਂ ਨੇ ਅਤੇ ਜੇ ਨੀਤ ਚੰਗੀ ਆ ਤਾਂ ਉਹਦੀਆਂ ਮੁਰਾਦਾਂ ਵਾਂ ਜਿਹੜੀਆਂ ਉਹਦਾ ਭੰਡਾਰਾ ਇੰਨਾ ਕੁ ਵੱਡਾ ਹੁੰਦਾ ਕਿ ਤੁਸੀਂ ਉਹਦੀਆਂ ਦਾਤਾਂ ਲੈਂਦੇ ਥੱਕ ਜਾਓਗੇ ਅਤੇ ਉਹ ਤੋਂ ਦਿੰਦੇ ਨਹੀਂ ਥੱਕ ਹੋਣਾ। ਖੈਰ ਚਲੋ ਜੀ, ਪ੍ਰੋਗਰਾਮ ਦੇ ਵਿੱਚ ਅਗਲਾ ਗੀਤ ਸੁਣਦੇ ਆ, ਦੇਸ਼ ਮਾਲਵਾ ਅਤੇ ਸਾਜਨ ਅਦੀਬ ਦੀ ਆਵਾਜ਼ ਦੇ ਵਿੱਚ ਆ। ਵੈਸੇ ਸਾਜਨ ਅਦੀਬ ਦਾ ਨਾਮ ਇਹ ਤੋਂ ਹਮੇਸ਼ਾ ਗਲਤ ਹੀ ਲਿਆ ਹੁੰਦਾ ਹੁੰਦਾ। ਖੈਰ ਚਲੋ ਕੋਈ ਗੱਲ ਨਹੀਂ ਜੀ, ਦੇਸ਼ ਮਾਲਵਾ ਗੀਤ ਸੁਣਦੇ ਹਾਂ ਅਤੇ ਉਸ ਤੋਂ ਬਾਅਦ ਤੁਹਾਨੂੰ ਗੀਤ ਸੁਣਾਵਾਂਗੇ। ਇੱਕ ਛੋਟੀ ਜਿਹੀ ਕਹਾਣੀ ਹੈ, ਗੀਤ ਨਹੀਂ, ਖੈਰ ਇੱਕ ਛੋਟੀ ਜਿਹੀ ਕਹਾਣੀ ਹੈ, ਗੀਤ ਤੋਂ ਬਾਅਦ ਸੁਣਾਵਾਂਗੇ, ਪਰ ਫਿਲਹਾਲ ਸੁਣਦੇ ਹਾਂ ਜੀ ਦੇਸ਼ ਮਾਲਵਾ ਅਤੇ ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਛੜ ਜੇ ਥੋੜੇ ਆ ਮੂੰਹਾਂ ਦੇ ਉੱਤੇ ਪਾਵੇ ਨੱਚਦਾ ਲਟਰੇ ਚਿਰਨੀ ਹੁੰਦੀ ਜੋ ਕਹੀ ਉਹ ਕੁੜੂ ਜੱਟਾਂ ਦਾ ਨੇ ਚਿਰਨੀ ਭਾਵੇਂ ਸਾਨੂੰ ਦਿਲ ਤੇ ਲਿਖ ਲੈ ਭਾਵੇਂ ਦੇ ਨੇ ਟੁਕੜੇ ਖੁੱਲਣੇ ਨੀ ਬੂਬਨਿਆਂ ਦੀ ਲੱਟ ਵਰਗੇ ਦੇ ਟੁਕੜੇ ਰੱਖਦਾ ਨੀ ਚੇਤੇ ਕੋਈ ਬੋਲਾਂ ਤੋਂ ਭੰਗਿਆ ਗਰਦਨ ਤੋਂ ਵੱਧ ਕੇ ਰੱਖੀ ਸੱਜਣਾ ਦੀ ਗਾਨੀਆਂ ਬਾਬੂ ਤੇ ਮਾਘੀ ਸਿੰਘ ਦੇ ਚਿੱਠੇ ਪੜ ਲੈਨੇ ਆ ਵੱਟਾਂ ਨੂੰ ਘੜਦੇ ਘੜਦੇ ਕਿਸਮਤ ਕੜ ਲੈਨੇ ਆ ਫਿਕਰਾਂ ਨੂੰ ਹੂੰਜ ਕੇ ਸੱਚੀ ਲਾ ਦਈਏ ਪਾਸੇ ਨੀ ਦੁੱਲੇ ਹੋਏ ਬੇਰਾਂ ਵਾਂਗੂ ਚੁਗ ਲਈਏ ਹਾਸੇ ਨੀ ਦਿਸਦਾ ਰੱਬ ਨੇੜੇ ਇਨਾ ਸਾਡਾ ਹੈ ਦੇਸ ਮਾਲਵਾ ਦੱਸ ਦੇਵੀ ਨਵਿਆਂ ਨੂੰ ਸਾਡਾ ਹੈ ਦੇਸ ਕਰਦੇ ਆ ਚਾਵੀ ਪਾ ਰਲ ਮਿਲ ਕੇ ਕੁੱਟਾਂ ਬਾਟੀ ਸਾਰੇ ਪੀ ਲੈਨੇ ਆ ਸੁਣੀ ਦੀ ਛਾਲ ਜ਼ਿੰਦਗੀ ਹੱਸ ਕੇ ਜੀ ਲੈਨੇ ਆ ਆ ਜਾ ਦੱਸ ਦਈਏ ਤੈਨੂੰ ਪੁੱਛਦੀ ਕੀ ਪੀਨਾ ਨੂੰ ਸਾਡੇ ਨੇ ਪੈਰ ਜਾਣ ਦੇ ਸੱਪਾਂ ਦੇ ਅਦੀਨਾਂ ਨੂੰ ਵਿਰਲੇ ਪਰਛਾਵੇਂ ਜੰਡ ਦੇ ਦੱਸਦੇ ਆ ਸਮਿਆਂ
ਲਓ ਜੀ ਦੇਸ ਮਾਲਵਾ ਗੀਤ ਸੁਣ ਰਹੇ ਸੀ ਤੁਸੀਂ ਸਾਜਨਾ ਦੀਪ ਦੀ ਆਵਾਜ਼ ਦੇ ਵਿੱਚ ਤੇ ਲਓ ਫਿਰ ਕਹਿੰਦੇ ਹੁੰਦੇ ਆ ਨਾ ਕਿ ਟਾਈਮ ਕੱਢ ਕੇ ਆਉਣਾ ਮੈਂ ਪਹਿਲਾਂ ਹੀ ਦੱਸਿਆ ਕਿ ਬੜਾ ਔਖਾ ਹੁੰਦਾ ਤੇ ਇਹ ਬੜਾ ਇੱਕ ਵੱਡਾ ਗਿਫਟ ਹੁੰਦਾ ਵਾ ਖਾਸ ਤੌਰ ਤੇ ਬਾਹਰਲੇ ਮੁਲਕਾਂ ਦੇ ਵਿੱਚ ਤੇ ਲਓ ਫਿਰ ਆਪਾਂ ਨੂੰ ਇਹ ਗਿਫਟ ਅੱਜ ਮਿਲ ਗਿਆ ਵਾ ਤੇ ਗੈਰੀ ਮੈਲਬੋਰਨ ਵਾਲੇ ਤੇ ਲਖਵੀਰ ਬਰਾੜ ਪ੍ਰੋਗਰਾਮ ਚ ਸ਼ਾਮਿਲ ਹੋ ਗਿਆ ਜੀ ਆਪਾਂ ਇਹਨਾਂ ਦੇ ਮੈਸੇਜ ਲੈਣੇ ਆ ਤੇ ਗੈਰੀ ਮੈਲਬੋਰਨ ਵਾਲੇ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਹੋਰ ਕਿੱਦਾਂ ਜੀ ਹਾਲ ਚਾਲ ਬਹੁਤ ਵਧੀਆ ਤੇ ਹੁਣ ਤੁਸੀਂ ਸਾਰੇ ਆ ਜਾਓਗੇ ਤਾਂ ਉਸ ਤੋਂ ਵੀ ਵਧੀਆ ਹੋ ਜਾਣਾ ਵਾ ਹਨਾ ਤੇ ਬਾਕੀ ਫਿਰ ਤੁਹਾਨੂੰ ਪਤਾ ਹੀ ਹੈ ਨਾ ਆਪਦੇ ਏਰੀਏ ਦਾ ਕੋਈ ਆ ਜੇ ਤਾਂ ਬੰਦੇ ਦਾ ਵੈਸੇ ਨੀ ਚਾਹ ਚੱਕਿਆ ਜਾਂਦਾ ਤੇ ਕਹਿੰਦੇ ਕਿ ਫਿਰੋਜ਼ ਖਾਨ ਦਾ ਸੌਂਗ ਲਾ ਦੋ ਦਿਲ ਪਲੀਜ਼ ਲੈ ਪਲੀਜ਼ ਵਾਲੀ ਕਿਹੜੀ ਗੱਲ ਆ ਮੈਂ ਤਾਂ ਸੋਚਿਆ ਦਿਲ ਖਨੀ ਧਰਮਪ੍ਰੀਤ ਦਾ ਤਾਂ ਨਹੀਂ ਲਵਾ ਲਿਆ ਨਿੱਕੀ ਹੁੰਦੀ ਦੇ ਖੜਾਉਣੇ ਰਿਹਾ ਤੋੜਦਾ ਵੇ ਅੱਜ ਮੇਰਾ ਦਿਲ ਤੋੜਤਾ ਇੱਦਾਂ ਦਾ ਵਾ ਨਾ ਇੱਕ ਹੋਰ ਵੀ ਸੀਗਾ ਹਨਾ ਦਿਲ ਜਿਵੇਂ ਮਿੱਟੀ ਦੇ ਖਿਡੌਣੇ ਕੁਛ ਇੱਦਾਂ ਜਿਹੇ ਸੀ ਵੀ ਉਵੇਂ ਮੇਰਾ ਦਿਲ ਤੋੜਤਾ ਕੁਛ ਇੱਦਾਂ ਜਿਹੇ ਦੇ ਕਿੰਨੇ ਗਾਣੇ ਹਨਾ ਪਰ ਥੈਂਕ ਗੋਡ ਕਿ ਮੈਂ ਮੂਰੇ ਨਾ ਫਿਰੋਜ਼ ਖਾਨ ਦਾ ਨਾਮ ਪੜ੍ਹ ਲਿਆ ਮੈਂ ਕਿਹਾ ਨਹੀਂ ਨਹੀਂ ਇਹ ਤਾਂ ਥੋੜ੍ਹਾ ਜਿਹਾ ਠੀਕ ਆ ਹਨਾ ਅਤੇ ਬਾਕੀ ਕੀ ਕਹਿੰਦਾ ਤੁਹਾਡਾ ਦਿਲ ਅਤੇ ਇਹ ਗੈਰੀ ਜੀ ਆਪਾਂ ਜ਼ਰੂਰ ਸੁਣਾਂਗੇ ਚਲੋ ਕੋਈ ਗੱਲ ਨਹੀਂ ਜਿਵੇਂ ਕਿ ਮੈਂ ਪ੍ਰੋਮਿਸ ਕੀਤਾ ਵਾ ਕਿ ਆਪਾਂ ਤੁਹਾਡੇ ਫਰਮਾਇਸ਼ ਗੀਤ ਨਾਲ ਨਾਲ ਹੀ ਸੁਣਾਈ ਜਾਣੇ ਆ ਅਤੇ ਨਾਲੇ ਮੈਂ ਵੀ ਸੁਣੀ ਜਾਊਂਗੀ ਕਿ ਕੀ ਤੁਹਾਡੀਆਂ ਫਰਮਾਇਸ਼ਾਂ ਨੇ ਅਤੇ ਕਿਹੜੇ ਗੀਤ ਸੁਣਨੇ ਚਾਹੁੰਦੇ ਹੋ ਕਿਉਂਕਿ ਗੱਲਾਂ ਦੇ ਵਿੱਚੋਂ ਗੱਲਾਂ ਨਿਕਲਦੀਆਂ ਨੇ ਅਤੇ ਗੱਲਾਂ 'ਚੋਂ ਗੱਲਾਂ ਫਿਰ ਮੈਨੂੰ ਆਉਂਦੀਆਂ ਨੇ ਹਨਾ ਅਤੇ ਅੱਗੇ ਜੀ ਲਖਵੀਰ ਬਰਾੜ ਕਹਿੰਦੇ ਬੋਬੀ ਭੈਣ ਸਰਬਜੀਤ ਬਾਈ ਅਤੇ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਮੈਨੂੰ ਲੱਗਦਾ ਭਰਜਾਈ ਨੇ ਤੁਹਾਨੂੰ ਤਾਂ ਹਨਾ ਟਾਈਮ ਦਿੱਤਾ ਵੀ ਲਾ ਲਓ ਰੇਡੀਓ ਸੁਣ ਲਓ ਕਰ ਲਓ ਔਨ ਹਨਾ ਰੇਡੀਓ ਅਤੇ ਬਾਕੀ ਹਨਾ ਹੁਣ ਟਾਈਮ ਦੀ ਗੱਲ ਆ ਅਤੇ ਟਾਈਮ ਕੱਢ ਲਿਆ ਤੁਸੀਂ ਅਤੇ ਬਹੁਤ ਵਧੀਆ ਗੱਲ ਆ ਹੁਣ ਮੈਨੂੰ ਪਤਾ ਕਿ ਤੁਸੀਂ ਹਮੇਸ਼ਾ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ ਸ਼ਾਮਿਲ ਹੋਇਆ ਕਰੋਗੇ ਅਤੇ ਮੈਨੂੰ ਲੱਗਦਾ ਤੁਸੀਂ ਨਾ ਬੜਾ ਕੰਮ ਨਹੀਂ ਕਰਦੇ ਰੋਟੀਆਂ ਰੋਟੀਆਂ ਪਕਾ ਲਈਆਂ ਹੋਣੀਆਂ ਪਹਿਲੀ ਜਿੱਦਾਂ ਨਾ ਇੰਡੀਆ ਦੇ ਵਿੱਚ ਹੁੰਦਾ ਸੀ ਪਹਿਲਾਂ ਮੈਨੂੰ ਥੋੜ੍ਹਾ ਥੋੜ੍ਹਾ ਯਾਦ ਆ ਕਿ ਜਦੋਂ ਨਾ ਪਤਾ ਨਹੀਂ ਫਿਲਮ ਫੁਲਮ ਆਉਣੀ ਹੁੰਦੀ ਸੀ ਪਤਾ ਨਹੀਂ ਕਿਹੜਾ ਨਾਟਕ ਆਉਣਾ ਹੁੰਦਾ ਸੀ ਤਾਂ ਸਾਰਿਆਂ ਨੇ ਕਹਿਣਾ ਹੁਣ ਮੈਨੂੰ ਬੜਾ ਯਾਦ ਨਹੀਂ ਕਿ ਉਹ ਨਾਟਕ ਸੀ ਕਿ ਕੋਈ ਕੋਈ ਪ੍ਰੋਗਰਾਮ ਹੁੰਦਾ ਸੀ ਕੋਈ ਖਾਸ ਹੀ ਹੈ ਨਾ ਅਤੇ ਉਹ ਪਤਾ ਨਹੀਂ ਸੰਡੇ ਵਾਲੇ ਦਿਨ ਹੀ ਆਉਂਦਾ ਹੁੰਦਾ ਸੀ ਸਾਰਿਆਂ ਨੇ ਕਹਿਣਾ ਫਟਾਫਟ ਕਰੋ ਪਹਿਲਾਂ ਕੰਮ ਕਰ ਲਓ ਸਾਰੇ ਜਾਣੇ ਚਿਹੜੇ ਝਾੜੂ ਪੋਚੇ ਲਾਉਣੇ ਆ ਲਾ ਲਓ ਅਤੇ ਮੁੜ ਕੇ ਪ੍ਰੋਗਰਾਮ ਸ਼ੁਰੂ ਹੋ ਜਾਣਾ ਟੀਵੀ 'ਤੇ ਅਤੇ ਮੁੜ ਕੇ ਨਾ ਆਰਾਮ ਨਾਲ ਬੈਠ ਕੇ ਦੇਖਾਂਗੇ ਤਾਂ ਜੋ ਕੋਈ ਡਿਸਟਰਬ ਨਾ ਕਰੇ ਅਤੇ ਬਸ ਫਿਰ ਇਸੇ ਤਰ੍ਹਾਂ ਹੀ ਤੁਸੀਂ ਵੀ ਫਟਾਫਟ ਕੰਮ ਕਰ ਲਿਆ ਕਰੋ ਪਹਿਲਾਂ ਹੀ ਘਰ ਦੇ ਕੰਮ ਨਿਬੇੜ ਲਏ ਹੈ ਨਾ ਅਤੇ ਲਿਸਟ ਪੁੱਛ ਲਈ ਕਿ ਵੀਰਵਾਰ ਵਾਲੇ ਦਿਨ ਵੀ ਮੋਰਨਿੰਗ ਦੇ ਵਿੱਚ ਲਿਸਟ ਬਣਾ ਕੇ ਰੱਖ ਦਿਓ ਵੀ ਕਿਹੜੇ ਕੰਮ ਰਹਿ ਗਏ ਆ ਅਤੇ ਕਿਹੜੇ ਕਿਹੜੇ ਕਰਨੇ ਆ ਅਤੇ ਬਸ ਫਿਰ ਫਟਾਫਟ ਕੰਮ ਕਰ ਲੈਣਾ ਅਤੇ ਜਾਂ ਫਿਰ ਇੱਕ ਘੰਟੇ ਦੀ ਬ੍ਰੇਕ ਲੈ ਲਿਆ ਕਰੋ ਵਿੱਚ ਦੀ ਹੈ ਨਾ ਜਦੋਂ ਬ੍ਰੇਕ ਮਿਲ ਜੇ ਤਾਂ ਫਿਰ ਤਾਂ ਪਤਾ ਹੀ ਆ ਵੀ ਕੰਮ ਨਿਬੜੀ ਜਾਣੇ ਹੁੰਦੇ ਸਾਰੇ ਅਤੇ ਅੱਛਾ ਠੀਕ ਆ ਠੀਕ ਆ ਠੀਕ ਆ ਲਖਵੀਰ ਬਰਾੜ ਕਹਿੰਦੇ ਕੋਲੀ ਬੈਠੀ ਆ ਅੱਛਾ ਅੱਛਾ ਫਿਰ ਤਾਂ ਮੈਂ ਸੋਚ ਕੇ ਬੋਲਾਂ ਹਨਾ ਮੈਨੂੰ ਮੜ ਜੇ ਆ ਵੀ ਦੱਸ ਦਿਓ ਵੀ ਹੱਥ ਖਾਲੀ ਹੋਈ ਆ ਕਿ ਰੋਟੀ ਰੋਟੀ ਤਾਂ ਨਹੀਂ ਲਾਉਣ ਲੱਗੇ ਵੇਲਣਾ ਬੋਲਣਾ ਹੁੰਦਾ ਭੂਕੜਾ ਤਾਂ ਇੱਥੇ ਹੋਣਾ ਕੋਈ ਨਹੀਂ ਹਨਾ ਹੋਰ ਨਾ ਪਿੱਛੇ ਚਲਾਵਾਂ ਆਵੇ ਵੀ ਇਹਨੂੰ ਬੰਦ ਕਰਦੇ ਇੱਕ ਤਾਂ ਉਹ ਵੀ ਵਿਹਲੀ ਉਹੋ ਜਿਹੀ ਆ ਜਿਹੜੀਆਂ ਗੱਲਾਂ ਸੁਣਾਈ ਜਾਂਦੀ ਆ ਅਤੇ ਉੱਤੋਂ ਤੁਸੀਂ ਸੁਣਨ ਵਾਲੇ ਵੀ ਉਹ 'ਚ ਹੀ ਹੋ ਹੈ ਨਾ ਪਰ ਨਹੀਂ ਨਹੀਂ ਬਹੁਤ ਚੰਗੀ ਆ ਭਰਜਾਈ ਸਾਡੀ ਇੰਨਾ ਤਾਂ ਮੈਨੂੰ ਪਤਾ ਉਹ ਤਾਂ ਚਲੋ ਵੈਸੇ ਹੀ ਕਿੰਨੀ ਰਹਿੰਦੀ ਆ ਹਨਾ ਨਜ਼ਰ ਨਹੀਂ ਲੱਗਦੀ ਹੁੰਦੀ ਜੋੜੀ ਨੂੰ ਜੇ ਹੁਣ ਵਾਲੀਆਂ ਤਾਰੀਫਾਂ ਕਰੀ ਜਾਵਾਂਗੇ ਫਿਰ ਤਾਂ ਕਹਿੰਦੇ ਹੁੰਦੇ ਨਾ ਕਿਸੇ ਨਾ ਕਿਸੇ ਦੀ ਨਜ਼ਰ ਲੱਗ ਜਾਂਦੀ ਆ ਚਲੋ ਕੋਈ ਗੱਲ ਨਹੀਂ ਹੈ ਨਾ ਅਤੇ ਬਾਕੀ ਕਹਿੰਦੇ ਰੋਟੀ ਤਾਂ ਭੈਣ ਜੀ ਪਕਾਉਣੀ ਆ ਜੇ ਅੱਛਾ ਰੋਟੀ ਤੁਸੀਂ ਪਕਾਉਣੀ ਆ ਹਲੇ ਚਲੋ ਫਿਰ ਤਾਂ ਮਤਲਬ ਕਿ ਤੁਸੀਂ ਸੇਫ ਹੋ ਬੱਚਤ ਹੋ ਗਈ ਆ ਹੈ ਨਾ ਚਲ ਕੋਈ ਗੱਲ ਨਹੀਂ ਹੁਣ ਤੁਸੀਂ ਬੈਠ ਕੇ ਪ੍ਰੋਗਰਾਮ ਆ ਜਿਹੜਾ ਸੁਣੋ ਅਤੇ ਨਾਲੇ ਆਪਾਂ ਬਾਤਾਂ ਪਾਉਂਦੇ ਹਾਂ ਸਾਰੇ ਰਲ ਮਿਲ ਕੇ ਹੈ ਨਾ ਅਤੇ ਨਾਲੇ ਤੁਸੀਂ ਬਜ਼ਾਰਤਾਂ ਦਾ ਜਵਾਬ ਭੇਜਿਓ ਅਤੇ ਨਾਲ ਭਰਜਾਈ ਨੂੰ ਵੀ ਕਿਹੋ ਹੈ ਨਾ ਅਤੇ ਕੀ ਪਤਾ ਉਹਨਾਂ ਨੂੰ ਵੀ ਪਰਚੀ ਪੁਰਚੀ ਮਿਲ ਜਾਂਦੀ ਹੁੰਦੀ ਹੈ ਇੱਕ ਗੱਲ ਨਹੀਂ ਪਤਾ ਹੁੰਦੀ ਤਾਂ ਅੱਧੀ ਅੱਧੀ ਜੀ ਪਤਾ ਹੁੰਦੀ ਹੈ ਨਾ ਅੱਧੀ ਕਿਸੇ ਨੂੰ ਪਤਾ ਹੁੰਦੀ ਅੱਧੀ ਕਿਸੇ ਨੂੰ ਫਿਰ ਰਲ ਮਿਲ ਕੇ ਗੱਲ ਪੂਰੀ ਬਣ ਜਾਂਦੀ ਆ ਹੈ ਨਾ ਮਤਲਬ ਕਿ ਬਜ਼ਾਰਤ ਜਿਹੜੀ ਮੈਂ ਪਾਊਂਗੀ ਗੈਸ ਲਾਉਣਾ ਹੁੰਦਾ ਇੰਡੀਆ ਦੇ ਵਿੱਚ ਯਾਦ ਹੈ ਨਾ ਜਦੋਂ ਸਾਰੀ ਰਾਤ ਨੂੰ ਇਕੱਠੇ ਹੋ ਕੇ ਬੈਠਦੇ ਸੀ ਅਤੇ ਡੈਡੀ ਹੁਣਾਂ ਨੇ ਬਾਤ ਪਾ ਦੇਣੀ ਸਾਨੂੰ ਆਉਣੀ ਤਾਂ ਕਿੱਥੋਂ ਹੁੰਦੀ ਸੀ ਅਸੀਂ ਤੁੱਕੇ ਲਾਈ ਜਾਣੇ ਜਦੋਂ ਤੁੱਕੇ ਲਾਈ ਜਾਣੇ ਕਿਸੇ ਨਾ ਕਿਸੇ ਦਾ ਤੁੱਕਾ ਚੱਲ ਜਾਂਦਾ ਹੁੰਦਾ ਸੀ ਤੇ ਬੁਝਾਰਤ ਅਸੀਂ ਬੁੱਝ ਦਿੰਦੇ ਹੁੰਦੇ ਸੀ। ਤੇ ਬਾਕੀ ਮੈਂ ਜਿਹੜੀ ਗੱਲ ਪੁੱਛੀ ਆ ਕਿ ਦੂਰੇ ਪਹਾੜੇ ਕਿਹੜੇ ਹੁੰਦੇ ਆ, ਜੇ ਕਿਸੇ ਨੂੰ ਪਤਾ ਹੋਇਆ ਤਾਂ ਦੱਸਿਓ ਕਿ ਦੂਰੇ ਪਹਾੜੇ ਕਿਹੜੇ ਹੁੰਦੇ ਆ, ਤੇ ਜੇ ਨਾ ਪਤਾ ਹੋਇਆ ਫੇਰ ਆਪਾਂ ਤੁਹਾਨੂੰ ਦੱਸ ਹੀ ਦੇਣੇ ਆ। ਤੇ ਬਾਕੀ ਲਖਵੀਰ ਬਰਾੜ ਕਹਿੰਦੇ ਕਹਿੰਦੇ ਖਾਲੀ ਹੱਥ ਵੀ ਡਾਂਗ ਤੋਂ ਘੱਟ ਨੀ। ਓਹੋ ਤਦੀ ਤਦੀ ਆਹ ਤਾਂ ਹੁਣ ਮੈਂ ਕੁਛ ਕਹਿ ਨੀ ਸਕਦੀ। ਕਈ ਵਾਰੀ ਏਦਾਂ ਹੁੰਦੀ ਆ ਨਾ ਕਿ ਕਈ ਵਾਰੀ ਬੰਦਾ ਐਵੇਂ ਮੇਰੇ ਵਰਗਾ ਹਵਾ ਦੇਣੋਂ ਹਟਦਾ ਹੀ ਨਹੀਂ, ਤੇ ਬਾਅਦ ਵਿੱਚ ਘਰੇ ਐਵੇਂ ਕਲੇਸ਼ ਪੈ ਜਾਊਗਾ ਕਾਹਨੂੰ, ਹੈ ਨਾ। ਕਹਿੰਦੇ ਖਾਲੀ ਹੱਥ ਵੀ ਡਾਂਗ ਤੋਂ ਘੱਟ ਨਹੀਂ, ਇਹ ਤਾਂ ਹੁਣ ਤੁਹਾਨੂੰ ਪਤਾ ਵਾ, ਮੈਂ ਤਾਂ ਕੁਛ ਕਹਿ ਨਹੀਂ ਸਕਦੀ। ਪਰ ਚਲੋ ਜਿੱਦਾਂ ਦੇ ਤੁਸੀਂ ਖਾਣ ਪੀਣ ਭੇਜਦੇ ਹੋ ਨਾ, ਪੂੜੇ ਮਿਲਦੇ ਆ ਤੁਹਾਨੂੰ ਬਣੇ ਬਣਾਏ, ਮੈਨੂੰ ਲੱਗਦਾ ਤਾਂ ਹੈ ਨੀਗਾ ਵੀ ਡਾਂਗ ਡੂੰਗ ਵਾਲਾ ਚੱਕਰ ਹੋਊਗਾ, ਪਰ ਚੱਲ ਕੋਈ ਨਾ। ਬਾਕੀ ਕਹਿੰਦੇ ਹੁੰਦੇ ਆ ਨਾ ਵੀ ਜਾਂ ਰਾਹ ਪਿਆ ਜਾਣੇ ਜਾਂ ਵਾਹ ਪਿਆ ਜਾਣੇ। ਤੇ ਕਹਿੰਦੇ ਗੁਰਮੀਤ ਦਾ ਹੱਥ ਬਹੁਤ ਭਾਰਾ। ਅੱਛਾ, ਇੱਥੋਂ ਤਾਂ ਪਤਾ ਲੱਗਦਾ ਵੀ ਘਰ ਦੇ ਕੰਮ ਸਾਰੇ ਕਰਦੇ ਆ। ਹੁਣ ਜਿਹੜਾ ਜਿਹਦੇ ਹੱਥ ਹੀ ਸੋਫਟ ਜੇ ਹੋਣਗੇ ਉਹ ਹੱਥ ਸੋਫਟ ਕਾਹਤੋਂ ਹੁੰਦੇ ਆ, ਕਿਉਂਕਿ ਉਹ ਬੰਦਾ ਕੰਮ ਨਹੀਂ ਕਰਦਾ ਹੁੰਦਾ ਕੋਈ ਵੀ ਆ। ਤੇ ਹੁਣ ਕੁੜੀਆਂ ਦੇ ਹੱਥ ਦੇਖ ਕੇ ਨਾ ਇੱਕ ਲਓ ਮੈਨੂੰ ਨਾ ਕਹਾਣੀ ਯਾਦ ਆ ਜਾਂਦੀ ਆ ਕਿ ਇੱਕ ਵਾਰੀ ਨਾ ਇੱਕ ਕੁੜੀ ਹੁੰਦੀ ਆ, ਮਤਲਬ ਸਧਾਰਨ ਜੇ ਪਰਿਵਾਰ ਚੋਂ, ਤੇ ਉਹ ਘਰ ਦਾ ਸਾਰਾ ਕੰਮ ਕਰਕੇ ਨਾ ਆਪਦੀ ਮਾਂ ਦੇ ਨਾਲ ਸਾਰਾ ਕੰਮ ਕਰਕੇ ਸਕੂਲ ਜਾਂਦੀ ਹੁੰਦੀ ਆ। ਤੇ ਇੱਕ ਵਾਰੀ ਕੀ ਹੁੰਦਾ, ਸਕੂਲ ਦੇ ਵਿੱਚ ਇੱਕ ਕੰਪੀਟੀਸ਼ਨ ਹੁੰਦਾ ਵਾ, ਤੇ ਕੰਪੀਟੀਸ਼ਨ ਇਹ ਹੁੰਦਾ ਵਾ ਕਿ ਇਹ ਦੇਖਣਾ ਹੁੰਦਾ ਕਿ ਸਕੂਲ ਦੇ ਵਿੱਚ ਸਭ ਤੋਂ ਸੋਹਣੇ ਹੱਥ ਕਿਹਦੇ ਆ। ਤੇ ਬਸ ਫਿਰ ਕੁੜੀਆਂ ਨੂੰ ਚਾਹੀ ਹੁੰਦਾ ਕਿ ਕੰਪੀਟੀਸ਼ਨ ਨਾ ਤਾਂ ਉਹ ਜਿੱਤਣਾ ਹੀ ਜਿੱਤਣਾ ਵਾ, ਹੈ ਨਾ। ਤੇ ਬੜੇ ਸਾਰੀਆਂ ਕਰੀਮਾਂ ਸ਼ਰੀਮਾਂ ਲਾ ਕੇ ਜੋ ਵੀ ਆ ਹੱਥ ਸਾਫ਼ ਸੁਫ ਕਰਕੇ ਆਉਂਦੀ ਆ, ਪਰ ਉਹ ਜਿਹੜੀ ਕੁੜੀ ਹੁੰਦੀ ਆ ਜਿਹਨੇ ਆਪਦੀ ਮਾਂ ਦੇ ਨਾਲ ਘਰ ਦਾ ਸਾਰਾ ਕੰਮ ਕਾਰ ਕਰਾ ਕੇ ਆਉਣਾ ਹੁੰਦਾ ਵਾ, ਕਿਉਂਕਿ ਉਹਦੀ ਮਾਂ ਥੋੜ੍ਹੀ ਠੀਕ ਨਹੀਂ ਰਹਿੰਦੀ ਸੀ, ਤੇ ਉਹ ਸਾਰਾ ਕੰਮ ਕਾਰ ਕਰਵਾ ਕੇ ਮਸਾਂ ਟਾਈਮ 'ਤੇ ਤਿਆਰ ਹੋ ਕੇ ਆਪਦੇ ਸਕੂਲ ਨੂੰ ਆ ਗਈ। ਤੇ ਉਹਨੇ ਕਰੀਮਾਂ ਕਿੱਥੋਂ ਲਾਉਣੀਆਂ ਸੀ। ਤੇ ਚਲੋ ਜੀ, ਜਦੋਂ ਆ ਜਾਂਦੇ ਆ ਤੇ ਉਹ ਜਿਹੜਾ ਟੀਚਰ ਹੁੰਦਾ, ਜੋ ਵੀ ਆਇਆ ਹੁੰਦਾ ਸੁਪਰਵਾਈਜ਼ਰ, ਜਿਹਨੇ ਦੇਖਣਾ ਹੁੰਦਾ ਕਿ ਸਭ ਤੋਂ ਸੋਹਣੇ ਹੱਥ ਕਿਹਦੇ ਆ, ਉਹ ਸਾਰੀਆਂ ਕੁੜੀਆਂ ਨੂੰ ਇੱਦਾਂ ਬੱਚਿਆਂ ਨੂੰ ਇੱਦਾਂ ਲਾਈਨ 'ਚ ਖੜਾ ਕੇ ਕੁੜੀਆਂ ਨੂੰ ਦੇਖਦਾ ਕਿ ਸਭ ਤੋਂ ਸੋਹਣੇ ਹੱਥ ਕਿਹਦੇ ਆ। ਤਾਂ ਜਿਹੜੀ ਉਹ ਕੁੜੀ ਹੁੰਦੀ ਆ ਘਰ ਦਾ ਕੰਮ ਕਰਕੇ ਆਈ ਹੁੰਦੀ ਆ, ਉਹ ਆਪਣੇ ਹੱਥ ਪਿੱਛੇ ਲਕੋ ਲੈਂਦੀ, ਕਿਉਂਕਿ ਉਹਨੂੰ ਪਤਾ ਹੁੰਦਾ ਕਿ ਉਹਦੇ ਹੱਥ ਥੋੜੇ ਖੁਰਦਰੇ ਹੋਏ ਹੋਏ ਆ, ਤੇ ਉਹ ਕਿਹੜਾ ਕਰੀਮਾਂ ਲਾ ਕੇ ਆਈ ਆ ਹੱਥਾਂ ਤੇ। ਤੇ ਉਹ ਜਿਹੜਾ ਸੁਪਰਵਾਈਜ਼ਰ ਜਿਹੜਾ ਵੀ ਬੰਦਾ ਆਇਆ ਹੁੰਦਾ ਵਾ ਪ੍ਰੀਖਿਆ ਲੈਣ ਉਹ ਦੇਖਣ, ਤੇ ਉਹ ਉਹਨੂੰ ਕਹਿੰਦਾ ਵੀ ਹਾਂ ਬੱਚੇ ਤੂੰ ਆਪਣੇ ਹੱਥ ਦਿਖਾ, ਉਹ ਕਹਿੰਦੀ ਨਹੀਂ ਵੀ ਮੇਰੇ ਹੱਥ ਸੋਹਣੇ ਨਹੀਂ, ਕਹਿੰਦਾ ਨਹੀਂ ਮੈਂ ਤੇਰੇ ਹੱਥ ਦੇਖਣੇ ਆ। ਜਦੋਂ ਉਹ ਹੱਥ ਅੱਗੇ ਕਰਦੀ ਆ ਤਾਂ ਉਹ ਹੱਸ ਪੈਂਦਾ, ਕੁਛ ਨਹੀਂ ਕਹਿੰਦਾ। ਤੇ ਜਾ ਕੇ ਜਦੋਂ ਮਤਲਬ ਕਿ ਉਹ ਅਨਾਊਂਸ ਕਰਦਾ ਤੇ ਕਹਿੰਦਾ ਬੱਚਿਓ ਅੱਜ ਸਭ ਤੋਂ ਸੋਹਣੇ ਹੱਥ ਇਸ ਕੁੜੀ ਦੇ ਆ, ਸਾਰੇ ਬੜੇ ਹੈਰਾਨ ਹੁੰਦੇ ਵੀ ਇਹਦੇ ਹੱਥ ਕਿੱਦਾਂ ਸੋਹਣੇ। ਕਹਿੰਦਾ ਸੋਹਣੇ ਹੱਥ ਉਹ ਹੁੰਦੇ ਆ ਜਿਹੜੇ ਕੰਮ ਕਰਦੇ ਹੋਣ, ਜਿਹਨਾਂ ਵਿੱਚ ਜਿਹੜੇ ਆਪਣੇ ਹੱਥੀ ਸਾਰੇ ਘਰ ਦੇ ਕੰਮ ਕਰਨ। ਇਹ ਆਪਣੇ ਘਰ ਦਾ ਕੰਮ ਵੀ ਕਰਕੇ ਆਉਂਦੀ ਆ। ਉਹਨੇ ਉਸ ਬੱਚੀ ਨੂੰ ਪਹਿਲਾਂ ਹੀ ਪੁੱਛ ਲਿਆ ਸੀ, ਉਸ ਕੁੜੀ ਨੂੰ ਪੁੱਛ ਲਿਆ ਕਿ ਤੂੰ ਘਰੋਂ ਕੀ ਕਰਕੇ ਆਈ ਸੀ ਅੱਜ, ਕਿੱਦਾਂ ਮਤਲਬ ਤੂੰ ਸੁਬਹਾ ਉੱਠ ਕੇ ਕੀ ਘਰ ਦਾ ਕੰਮ ਕੀਤਾ ਜਾਂ ਕਿੱਦਾਂ ਆਈ ਆ, ਹੈ ਨਾ। ਤਾਂ ਉਹ ਕੁੜੀ ਦੱਸ ਦਿੰਦੀ ਆ ਕਿ ਮੈਂ ਆਪਣੀ ਮਾਂ ਦੇ ਨਾਲ ਸਾਰੇ ਘਰ ਦੇ ਕੰਮ ਕਰਾ ਕੇ ਆਉਂਦੀ ਆ। ਤਾਂ ਬਸ ਫਿਰ ਉਹ ਕਹਿੰਦਾ ਵਾ ਕਿ ਅੱਜ ਜਿੰਨੇ ਵੀ ਤੁਸੀਂ ਇਸ ਕਲਾਸ ਦੇ ਵਿੱਚ ਕੁੜੀਆਂ ਹੈਗੀਆਂ, ਅੱਜ 20 ਜਾਂ 25 ਕੁੜੀਆਂ ਵਾ, ਉਹਨਾਂ 'ਚੋਂ ਸਭ ਤੋਂ ਸੋਹਣੇ ਹੱਥ ਇਸ ਕੁੜੀ ਦੇ ਆ, ਕਿਉਂਕਿ ਉਹ ਹੱਥ ਕੰਮ ਵਾਲੇ ਸੀ। ਤੇ ਲਓ ਜੀ, ਫਿਰ ਇਹੀ ਆ ਕਿ ਸਭ ਤੋਂ ਸੋਹਣੇ ਹੱਥ ਹੁੰਦੇ ਆ ਕੰਮ ਕਰਨ ਵਾਲੇ, ਵਿਹਲੇ ਹੱਥ ਕਦੇ ਵੀ ਸੋਹਣੇ ਨਹੀਂ ਹੁੰਦੇ। ਤੇ ਇਸ ਲਈ ਰਖਵੀਰ ਬਰਾੜ ਜੀ, ਤੁਸੀਂ ਤਾਂ ਕਰਮ ਵਾਲੇ ਹੋ, ਹੈ ਨਾ, ਤੇ ਤੁਹਾਡੀ ਜਿਹੜੀ ਹਮਸਫ਼ਰ ਆ ਵਧੀਆ ਘਰ ਦੇ ਕੰਮ ਕਰ ਸਾਰੇ ਜਾਣਦੇ ਆ ਤੇ ਕਰਦੇ ਆ। ਤੇ ਬਿਲਕੁਲ ਜੀ, ਇੱਧਰ ਕਹਿੰਦੇ ਬਿਲਕੁਲ ਭੈਣ ਜੀ, ਮੇਰਾ ਘਰ ਇੰਨਾ ਹੱਥਾਂ ਨਾਲ ਹੀ ਚੱਲਦਾ ਵਾ, ਸੋ ਭਾਰੇ ਹੀ ਚੰਗੇ ਆ। ਹਾਂਜੀ ਹਾਂਜੀ, ਬਿਲਕੁਲ ਠੀਕ ਆ ਜੀ। ਤੇ ਲਓ ਫਿਰ ਹੁਣ ਇਹ ਗੱਲ ਆ, ਤਾਂ ਫਿਰ ਆਪਾਂ ਅੱਜ ਗਾਣਾ ਵੀ ਸੁਣਾ ਦਈਏ ਤੁਹਾਨੂੰ, ਤੇ ਤੁਹਾਨੂੰ ਵੀ ਸੁਣਾਵਾਂਗੇ ਅਗਲਾ ਗਾਣਾ ਨਿਰਵੈਰ ਪੰਨੂ ਦੀ ਆਵਾਜ਼ ਦੇ ਵਿੱਚ। ਪਰ ਉਸ ਤੋਂ ਪਹਿਲਾਂ ਸਾਨੂੰ ਗਾਣੇ ਦੀ ਫਰਮਾਇਸ਼ ਕੀਤੀ ਹੋਈ ਆ ਗੈਰੀ ਮੈਲਬਨ ਵਾਲਿਆਂ ਨੇ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ, ਦਿਲ ਗਾਣਾ। ਤੇ ਲਓ ਗੈਰੀ ਜੀ, ਸੁਣੋ ਤੁਹਾਡੀ ਪਸੰਦ ਆਏ ਗੀਤ, ਤੇ ਅਸੀਂ ਵੀ ਸੁਣਦੇ ਹਾਂ ਤੁਹਾਡੀ ਪਸੰਦ ਆਏ ਗਾਣਾ, ਤੇ ਮਿਲਦੇ ਹਾਂ ਜੀ ਫਿਰ ਇਸ ਗੀਤ ਤੋਂ ਬਾਅਦ।
ਤੇਰੇ ਬਿਨਾਂ ਸਾਰਦੇ ਨਹੀਂ ਇਹ ਤਾਂ ਤੈਨੂੰ ਵੀ ਪਤਾ, ਕਾਤੋਂ ਦੂਰ ਦੂਰ ਰਹਿਣਾ ਕਿਹੜੀ ਹੋ ਗਈ ਏ ਖਤਾ। ਤੇਰੇ ਬਿਨਾਂ ਸਾਰਦੇ ਨਹੀਂ ਇਹ ਤਾਂ ਤੈਨੂੰ ਵੀ ਪਤਾ, ਕਾਤੋਂ ਦੂਰ ਦੂਰ ਰਹਿਣਾ ਕਿਹੜੀ ਹੋ ਗਈ ਏ। ਤੇਰਾ ਨਜ਼ਰੀ ਨਾ ਆਉਣਾ, ਤੇਰਾ ਨਜ਼ਰੀ ਨਾ ਆਉਣਾ ਮੇਰੀ ਜਾਨ ਕੱਢਦਾ, ਵੇ ਤੂੰ ਰੁੱਸ ਜਾਨ ਜਦੋਂ ਦਿਲ ਨਹੀਂ ਲੱਗਦਾ, ਵੇ ਤੂੰ ਰੁੱਸ ਜਾਨ ਜਦੋਂ नहीं लगदा के दी चुक बिच आके हासा जगदा बनावे कीते उमरां दे वादे वे तू पलां च पुलावे के दी चुक बिच आके हासा जगदा बनावे कीते उमरां दे वादे वे तू पलां च पुलावे गल तू रुस जान जदों दिल नहीं लगदा वे तू रुस जान जदों दिल नहीं लगदा हाड़ा छड़ना फिरोज मैनू कली नू राहां च वे मैं जान भी ये देनी चन्ना तेरियां बाहां च हाड़ा छड़ना फिरोज मैनू कली नू राहां च वे मैं जान भी ये देनी चन्ना तेरियां बाहां च तेरी पूजा करां जिवें वे तू रुस जान जदों दिल नहीं लगदा वे तू रुस जान जदों दिल नहीं लगदा तेरे प्यार च चली नू इंद्रजीत तू सताना किते मर ही ना जाये सानू इंज अजमाना तेरे प्यार च चली नू इंद्रजीत तू सताना वे किते मर ही ना जाये सानू इंज अजमाना तू रुस जान जदों दिल नहीं लगदा वे तू रुस जान जदों दिल नहीं लगदा
ਪੰਜਾਬ ਜਿਸ ਨੂੰ ਕਹਿੰਦੇ ਨੇ ਉਹ ਧਰਤੀ ਦਾ ਸਿਰਫ ਉਹੀ ਟੋਟਾ ਨਹੀਂ ਜਿੱਥੇ ਪੰਜ ਦਰਿਆ ਵਹਿੰਦੇ ਸਨ ਇਸ ਪੰਜਾਬ ਦੀਆਂ ਸਰਹੱਦਾਂ ਤੋਂ ਬਾਹਰ ਵੀ ਧਰਤੀ ਉੱਤੇ ਕਈ ਪੰਜਾਬ ਵਸਦੇ ਨੇ ਸੋ ਇਸ ਪੰਜਾਬ ਅਤੇ ਉਸ ਪੰਜਾਬ ਵਿਚਲੀ ਸਾਂਝ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਪ੍ਰੋਗਰਾਮ ਸਾਂਝ ਰਾਹੀਂ ਤੁਹਾਡੇ ਆਪਣੇ ਰੇਡੀਓ ਸਟੇਸ਼ਨ ਹਰਮਨ ਰੇਡੀਓ ਉੱਤੇ ਸੁਣਦੇ ਰਹੋ ਅਤੇ ਸਾਂਝ ਪਾਉਂਦੇ ਰਹੋ
ਹੈਲੋ ਜੀ ਗੈਰੀ ਮੈਲਬਨ ਵਾਲਿਆਂ ਦੀ ਫਰਮਾਇਸ਼ ਤੇ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ ਦਿਲ ਗੀਤ ਸੁਣਿਆ ਤੇ ਵਾਕਈ ਜੀ ਗਾਣਾ ਤਾਂ ਥੋੜਾ ਜਿਹਾ ਸੈਡ ਸੀ ਪਰ ਗਾਣਾ ਹੈ ਬੜਾ ਵਧੀਆ ਸੀ ਚਲੋ ਖੈਰ ਕੋਈ ਗੱਲ ਨਹੀਂ ਜੀ ਹੈ ਨਾ ਤੇ ਵੈਸੇ ਗੈਰੀ ਮੈਲਬਨ ਵਾਲੇ ਹਮੇਸ਼ਾ ਸੈਡ ਸੌਂਗ ਹੀ ਸੁਣਦੇ ਆ ਪਤਾ ਨਹੀਂ ਚੱਕਰ ਕੀ ਆ ਪਰ ਗਾਣੇ ਸੋਹਣੇ ਹੁੰਦੇ ਆ ਤੇ ਲਓ ਫਿਰ ਇੱਧਰ ਲਖਵੀਰ ਬਰਾੜ ਕਹਿੰਦੇ ਕਿ ਹੋਵੇ ਦਿਲ ਵਿੱਚ ਪਿਆਰ ਜੇਕਰ ਛੋਟੀ ਤੋਂ ਛੋਟੀ ਚੀਜ਼ ਵੀ ਮੋਹ ਜਾਂਦੀ ਨਫ਼ਰਤ ਈਰਖਾ ਨਾ ਕਰਨ ਭਲਾ ਚੰਗੀ ਤੋਂ ਚੰਗੀ ਚੀਜ਼ ਵੀ ਖੋ ਜਾਂਦੀ ਸਵਾਰਥ ਕਰੇ ਨੌ ਤੋਂ ਮਾਸ ਵੱਖ ਮਹਿਲ ਮੁਨਾਰੇ ਵੀ ਢਹਿ ਜਾਂਦੇ ਜਦ ਨੀਤ ਮਾੜੀ ਹੋ ਜਾਂਦੀ ਸਮੇਂ ਸਿਰ ਸਮਾਂ ਨਾ ਸੰਭਾਲੀਏ ਤਾਂ ਬਰਾੜਾ ਪਲ ਵਿੱਚ ਪਰਲੋ ਹੋ ਜਾਂਦੀ ਹਾਂਜੀ ਬਿਲਕੁਲ ਪਲ ਦੇ ਵਿੱਚ ਹੀ ਪਰਲੋ ਹੋ ਜਾਂਦੀ ਆ ਤੇ ਇਸੇ ਲਈ ਤਾਂ ਕਹਿੰਦੇ ਆ ਨਾ ਕਿ ਸਮੇਂ ਸਿਰ ਹੱਥ ਤੇ ਉਹੀ ਅਰਜਨ ਤੇ ਉਹੀ ਅਰਜਨ ਦੇ ਹੱਥ ਸੋ ਸਮੇਂ ਦੀ ਗੱਲ ਹੁੰਦੀ ਹੈ ਜੀ ਤੇ ਜਿਹੜਾ ਇਨਸਾਨ ਸਮੇਂ ਨੂੰ ਸਮਝ ਆਉਂਦਾ ਵਾ ਤੇ ਫਿਰ ਖੈਰ ਸਮਾਂ ਵੀ ਉਹਦੇ ਵਾਸਤੇ ਉਹਦੇ ਹੱਥ ਵੱਸ ਉਹਦੇ ਵੱਲ ਦੀ ਗੱਲ ਹੀ ਕਰਦਾ ਵਾ ਖੈਰ ਚਲੋ ਜੀ ਹੁਣ ਇੱਕ ਬੁਝਾਰਤ ਵੀ ਪਾ ਦਈਏ ਤੁਹਾਨੂੰ ਤੇ ਬੁਝਾਰਤ ਆ ਜੀ ਬੜੀ ਹੀ ਸੌਖੀ ਜੀ ਬੁਝਾਰਤ ਆ ਆਈ ਸੀ ਪਰ ਦੇਖੀ ਨਹੀਂ। ਤੇ ਹੁਣ ਇਹ ਤੁਸੀਂ ਦੱਸ ਦਿਓ ਵੀ ਕੌਣ ਆਈ ਸੀ ਤੇ ਦਿਖੇਗਾ ਤੂੰ ਨਹੀਂ, ਹੈ ਨਾ? ਤੇ ਬਾਕੀ ਬੁਝਾਰਤ ਦਾ ਜਵਾਬ ਤੁਸੀਂ ਭੇਜਣਾ ਜੀ +917508010449 ਤੇ ਇੱਕ ਵਾਰੀ ਫਿਰ ਤੋਂ ਬੁਝਾਰਤ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਆਈ ਸੀ ਪਰ ਦੇਖੀ ਨਹੀਂ। ਹੁਣ ਤੁਸੀਂ ਮੈਨੂੰ ਦੱਸ ਦਿਓ ਕਿ ਉਹ ਕੌਣ ਆ ਜਿਹੜੀ ਆਈ ਸੀ ਪਰ ਦਿਖੀ ਨਹੀਂ। ਤੇ ਮੈਨੂੰ ਲੱਗਦਾ ਗੈਰੀ ਮੈਲਬੋਨ ਵਾਲੇ ਗਾਣੇ ਲਈ ਥੈਂਕ ਯੂ ਕਹਿ ਰਹੇ ਆ। ਲੈ ਦੱਸੋ ਜੀ ਥੈਂਕ ਯੂ ਵਾਲੀ ਕਿਹੜੀ ਗੱਲ ਆ? ਪ੍ਰੋਗਰਾਮ ਵੀ ਤੁਹਾਡਾ ਵਾ ਤੇ ਆਪਾਂ ਵੀ ਪਰਿਵਾਰ ਦੇ ਮੈਂਬਰ ਆ, ਹੈ ਨਾ? ਤੇ ਸਾਰੇ ਜਾਣੇ ਆਪਦੇ ਪਰਿਵਾਰ 'ਚ ਬੈਠੇ ਆ ਤੇ ਥੈਂਕ ਯੂ ਵਾਲੀ ਤਾਂ ਕੋਈ ਗੱਲ ਨਹੀਂ। ਤੇ ਜੇ ਹੁਣ ਤੁਸੀਂ ਥੈਂਕ ਯੂ ਕਹਿਣਾ ਹੀ ਆ ਤਾਂ ਫਿਰ ਬਸ ਆ ਬੁਝਾਰਤ ਦਾ ਜਵਾਬ ਭੇਜ ਦਿਓ। ਜੇ ਤੁਸੀਂ ਬੁਝਾਰਤ ਦਾ ਜਵਾਬ ਭੇਜਤਾ ਤੇ ਤੁਹਾਡਾ ਥੈਂਕ ਯੂ ਵੀ ਐਕਸੈਪਟ ਹੋ ਗਿਆ, ਕਬੂਲ ਹੋ ਗਿਆ, ਹੈ ਨਾ? ਤੇ ਜਾਂ ਫਿਰ ਦੱਸ ਦਿਓ ਕਿ ਦੂਰੇ ਪਹਾੜੇ ਕਿਹੜੇ ਹੁੰਦੇ ਆ। ਜੇ ਕਿਸੇ ਨੂੰ ਪਤਾ ਹੋਇਆ ਤਾਂ ਜ਼ਰੂਰ ਦੱਸ ਦਿਓ, ਨਾ ਪਤਾ ਹੋਇਆ ਤਾਂ ਫਿਰ ਆਪਾਂ ਤੁਹਾਨੂੰ ਦੱਸ ਹੀ ਦੇਣਾ ਵਾ। ਤੇ ਲਓ ਫਿਰ ਇੱਕ ਜਿੱਦਾਂ ਕਿ ਕਹਾਣੀ ਦੀ ਗੱਲ ਕੀਤੀ ਸੀ ਤੇ ਕਹਾਣੀ ਵੀ ਮੈਂ ਤੁਹਾਨੂੰ ਸੁਣਾ ਦਿੰਦੀ ਹਾਂ। ਤੇ ਕਹਾਣੀ ਸੁਣਦੇ ਹਾਂ ਜੀ, ਹਰਪ੍ਰੀਤ ਸਿੰਘ ਚਵੰਦਾ ਦੀ ਲਿਖਤ ਆ ਇਹ। ਕਹਿੰਦੇ ਕਿ ਮਾਂ ਅਕਸਰ ਦੱਸਿਆ ਕਰਦੀ ਕਿ ਪੁੱਤਰ ਕਿਸੇ ਵੇਲੇ ਅਸੀਂ ਦਾਤੇ ਹੋਇਆ ਕਰਦੇ ਸਾਂ, ਹਾਲਾਤਾਂ ਨੇ ਸਾਨੂੰ ਮੰਗਤੇ ਬਣਾ ਦਿੱਤਾ। ਮੈਨੂੰ ਕੋਈ ਬਹੁਤੀ ਸਮਝ ਨਾ ਆਇਆ ਕਰਦੀ, ਪਰ ਉਸ ਦਿਨ ਮਾਂ ਨੇ ਦਿਹਾੜੀ ਲਾਉਣ ਗਏ ਬਾਪੂ ਤੋਂ ਚੋਰੀ ਮੈਨੂੰ ਜਵਾਨੀ ਦੇ ਦਿੱਤੀ ਤੇ ਆਖਣ ਲੱਗੀ ਫਲੂਦੇ ਵਾਲੀ ਕੁਲਫੀ ਖਾ ਲਈ ਤੇ ਵਾਪਸ ਪਰਤ ਦਿਆਂ ਨਿੱਕੇ ਲਈ ਵੀ ਲੈ ਆਈ ਕੁਝ। ਨਿੱਕਾ ਵੀ ਖੜੇ ਹੀ ਪੈ ਗਿਆ, ਅਖੇ ਮੱਸਿਆ ਵੇਖਣ ਤੇਰੇ ਨਾਲ ਹੀ ਜਾਣਾ ਮੈਂ। ਤੇ ਬਸ ਫੇਰ ਕੀ ਸੀ, ਬਦੋ ਬਦੀ ਟਾਂਗੇ ਜਾਣ ਬੈਠਾ ਤੇ ਮਾਂ ਪਿੱਛੋਂ ਬੋਲੀ ਜਾਵੇ ਕਿ ਦੇਖੀ ਕਿਤੇ ਨਿੱਕੇ ਵੀਰ ਨੂੰ ਮਾਰੀ ਨਾ। ਹੁਣ ਉਹ ਕੋਲ ਬੈਠਾ ਬੜਾ ਖੁਸ਼ ਸੀ, ਪਰ ਮੈਨੂੰ ਉਹਦੇ 'ਤੇ ਨਾ ਔਲੀ ਗੁੱਸਾ ਆ ਰਿਹਾ ਸੀ। ਹੇਠਾਂ ਉੱਤਰ ਸਭ ਤੋਂ ਪਹਿਲਾਂ ਖਿਡੌਣਿਆਂ ਵਾਲੀ ਦੁਕਾਨ 'ਤੇ ਗਏ। ਚਾਬੀ ਵਾਲੀ ਕਾਰ ਇੱਕ ਅਠਿਆਨੀ ਦੀ ਸੀ। ਨਿੱਕੇ ਨੂੰ ਵਾਹ ਫੜ ਅੱਗੇ ਤੋਰ ਲਿਆ, ਆਖਿਆ ਮਹਿੰਗੀ ਆ, ਕੋਲ ਪੈਸੇ ਜੋ ਘੱਟ ਸੀ ਤੇ ਅੱਗੇ ਪੰਘੂੜੇ ਸਨ, ਇੱਕ ਝੂਟਾ ਪੂਰੇ 10 ਪੈਸੇ ਦਾ। ਸੋਚਿਆ ਜੇ ਇੱਥੇ ਖਰਚ ਲਏ ਤਾਂ ਵਾਪਸ ਟਾਂਗੇ ਜੋਗੇ ਨਹੀਂ ਬਚਣੇ। ਬਹਾਨਾ ਜਿਹਾ ਲਾ ਕੇ ਨਿੱਕੇ ਨੂੰ ਉੱਥੋਂ ਵੀ ਅੱਗੇ ਤੋਰ ਲਿਆ ਤੇ ਅੱਗੋਂ ਹਲਵਾਈ ਦੀ ਦੁਕਾਨ 'ਤੇ ਕਿੰਨੇ ਰੰਗਾਂ ਦਾ ਵੇਸਣ ਪਿਆ ਸੀ, 4 ਆਨੇ ਦੀਆਂ 4 ਟੁਕੜੀਆਂ। ਹਿਸਾਬ ਲਾਇਆ ਤੇ ਉੱਥੋਂ ਵੀ ਉਹਦਾ ਧਿਆਨ ਦੂਜੇ ਪਾਸੇ ਵੱਲ ਨੂੰ ਕਰ ਲਿਆ। ਇੰਨੇ ਨੂੰ ਵੇਖਿਆ ਇੱਕ ਮੰਗਤਾ ਹੱਥ ਹੱਡ ਸਾਡੇ ਵੱਲ ਵੇਖ ਰਿਹਾ ਸੀ ਤੇ ਮੈਂ ਮੁੱਠੀ ਵਿੱਚ ਫੜੀ ਜਵਾਨੀ ਨੂੰ ਹੋਰ ਜ਼ੋਰ ਨਾਲ ਘੁੱਟ ਲਿਆ ਤੇ ਛੇਤੀ ਨਾਲ ਅੱਗੇ ਲੰਘ ਗਿਆ। ਮੁੜ ਕੇ ਵੇਖਿਆ ਉਹ ਅਜੇ ਵੀ ਸਾਡੇ ਵੱਲ ਵੇਖੀ ਜਾ ਰਿਹਾ ਸੀ। ਮੈਂ ਡਰ ਜਿਹਾ ਗਿਆ, ਇੱਧਰੇ ਬੋਰੀ ਵਿੱਚ ਹੀ ਨਾ ਪਾ ਕੇ ਲੈ ਜਾਵੇ। ਤੇ ਉੱਥੋਂ ਬਹੁਤ ਦੂਰ ਇੱਕ ਰੁੱਖ ਦੀ ਛਾਵੇਂ ਬੈਠ ਗਏ। ਹੁਣ ਨਿੱਕਾ ਆਖ ਰਿਹਾ ਸੀ, ਵੀਰੇ ਜ਼ੋਰ ਦੀ ਭੁੱਖ ਲੱਗੀ ਹੈ, ਕੁਝ ਖਵਾ ਦੇ। ਆਖਿਆ ਪਾਣੀ ਪੀ ਲਾ, ਸ਼ਾਮ ਹੋਣ ਵਾਲੀ ਹੈ ਤੇ ਫਲੂਦਾ ਹੋਰ ਵੀ ਸਸਤਾ ਲਾ ਦੇਣਾ ਇਹਨਾਂ ਨੇ ਤੇ ਫਿਰ ਆਪਾਂ ਦੋ ਖਾਵਾਂਗੇ। ਪਰ ਉਹ ਉੱਚੀ ਉੱਚੀ ਰੋਣ ਲੱਗ ਪਿਆ। ਆਖੇ ਮੇਥੋਂ ਹੁਣ ਨਾ ਭੁੱਖ ਨਹੀਂ ਚਲੀ ਜਾਂਦੀ ਤੇ ਉਸਦੇ ਰੋਣੇ ਅੱਗੇ ਮੇਰੀਆਂ ਸਾਰੀਆਂ ਯੋਜਨਾਵਾਂ ਰੇਤ ਵਾਂਗ ਭੁਰਦੀਆਂ ਹੋਈਆਂ ਨਜ਼ਰ ਆਉਣ ਲੱਗੀਆਂ। ਇੰਨੇ ਨੂੰ ਪਿੱਛੋਂ ਕਿਸੇ ਨੇ ਹਲੂਣਿਆ, ਸਿਰ ਪਵਾ ਕੇ ਵੇਖਿਆ ਤਾਂ ਉਹੀ ਮੰਗਤਾ ਸੀ। ਮੈਂ ਡਰ ਗਿਆ, ਨਿੱਕੇ ਨੂੰ ਲੈ ਕੇ ਭੱਜਣ ਲੱਗਾ ਤਾਂ ਉਹਨੇ ਰੋਕ ਲਿਆ। ਆਖੇ ਡਰੋ ਨਾ ਪੁੱਤਰੋ, ਮੇਰੇ ਵੀ 2 ਬੱਚੇ ਸਨ ਤੁਹਾਡੇ ਜਿਹੇ, ਹਾਲਾਤਾਂ ਦੀ ਭੇਟ ਚੜ ਗਈ। ਫਿਰ ਉਹਨੇ ਮੁੱਠ ਪੈਸਿਆਂ ਦੀ ਭਰੀ ਤੇ ਨਿੱਕੇ ਦੇ ਬੋਝੇ ਵਿੱਚ ਪਾ ਦਿੱਤੀ ਤੇ ਆਪ ਉਧਰੇ ਦੂਰ ਚਲਾ ਗਿਆ। ਅਸੀਂ ਕਦੇ ਪੈਸਿਆਂ ਵੱਲ ਦੇਖੀਏ ਤੇ ਕਦੇ ਉੱਧਰ ਨੂੰ ਜਿੱਧਰ ਨੂੰ ਉਹ ਗਿਆ ਸੀ। ਫਿਰ ਅਸੀਂ ਕਿੰਨੀਆਂ ਚੀਜ਼ਾਂ ਖਾਧੀਆਂ, ਕਿੰਨੇ ਖਿਡੌਣੇ ਵੀ ਲਏ ਤੇ ਹੁਣ ਨਿੱਕਾ ਬੜਾ ਹੀ ਖੁਸ਼ ਸੀ। ਕੁਲਫੀ ਖਾਂਦਾ ਵਾਰ ਵਾਰ ਪੁੱਛੀ ਜਾ ਰਿਹਾ ਸੀ, ਵੀਰੇ ਉਹ ਕੌਣ ਸੀ ਜਿਹਨੇ ਸਾਨੂੰ ਇੰਨੇ ਪੈਸੇ ਦਿੱਤੇ? ਅਖੀਰ ਆਪਣਾ ਪਿਆ ਨਿੱਕਿਆ, ਉਹ ਮੰਗਤੇ ਤੋਂ ਦਾਤਾ ਬਣਿਆ ਇੱਕ ਰੱਬ ਦਾ ਬੰਦਾ ਸੀ। ਨਿੱਕਾ ਬੋਲ ਪਿਆ, ਵੀਰੇ ਇਹ ਉਹੀ ਰੱਬ ਜਿਸ ਨੇ ਸਾਡੇ ਮਾਂ ਬਾਪ ਨੂੰ ਦਾਤੇ ਤੋਂ ਮੰਗਤਾ ਬਣਾਇਆ। ਇਸ ਵੇਲੇ ਉਹਦੀ ਗੱਲ ਦਾ ਜਵਾਬ ਨਾ ਦੇ ਸਕਿਆ ਕਿਉਂਕਿ ਮੇਰੇ ਇੱਕ ਹੋਰ ਰੱਬ ਦੇ ਨਾਲ ਬਹਿਸ ਚੱਲ ਰਹੀ ਸੀ। ਪਿੰਡ ਲਿਆਉਣ ਵਾਲੇ ਟਾਂਗੇ ਦਾ ਮਾਲਕ ਆਖ ਰਿਹਾ ਸੀ, ਤੁਹਾਡੇ ਤੋਂ ਕਾਹਦੇ ਪੈਸੇ ਪੁੱਤਰੋ, ਜਾਓ ਖੇਡੋ, ਵੱਡੇ ਹੋ ਗਏ ਤਾਂ ਉਦੋਂ ਦੇ ਦਿਓ। ਤੇ ਲਓ ਜੀ ਫਿਰ ਇਹ ਸੀ ਛੋਟੀ ਜਿਹੀ ਕਹਾਣੀ, ਦਾਤੇ ਤੋਂ ਬਣੇ ਮੰਗਤੇ ਤੇ ਮੰਗਤੇ ਤੋਂ ਬਣਿਆ ਦਾਤਾ। ਉਹ ਰੱਬ ਪਤਾ ਨਹੀਂ ਕਿਹੜਿਆਂ ਰੰਗਾਂ ਦੇ ਵਿੱਚ ਤੁਹਾਡੇ ਤੱਕ ਪਹੁੰਚਦਾ ਤੇ ਪਤਾ ਨਹੀਂ ਉਹਦੇ ਰੰਗਾਂ ਦੇ ਵਿੱਚ ਕਿਹੜੇ ਵਾਰੇ ਨਿਆਰੇ ਆ ਤੇ ਕਦੋਂ ਉਹਨੇ ਰਾਜੇ ਨੂੰ ਫਕੀਰ ਤੇ ਫਕੀਰ ਨੂੰ ਰਾਜਾ ਬਣਾ ਦੇਣਾ। ਛੋਟੀ ਜਿਹੀ ਕਹਾਣੀ ਜੋ ਦੱਸਦੀ ਹੈ ਕਿ ਜ਼ਿੰਦਗੀ ਦੇ ਹਰ ਰੰਗ ਨੂੰ ਮਾਣੋ, ਖੁਸ਼ ਰਹੋ, ਆਬਾਦ ਰਹੋ। ਤੇ ਲਓ ਫਿਰ ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ, ਤੇ ਗੀਤ ਤੋਂ ਬਾਅਦ ਮਿਲਦੇ ਹਾਂ ਤੁਹਾਨੂੰ। ਉਹਨਾਂ ਟਾਈਮ ਤੁਸੀਂ ਦਿਓ ਜੀ ਬੁਝਾਰਤ ਦਾ ਜਵਾਬ ਕਿ ਆਈ ਸੀ ਪਰ ਦੇਖੀ ਨਹੀਂ, ਤੇ ਆਪਾਂ ਫਿਰ ਆਉਂਦੇ ਹਾਂ ਮੁੜ ਕੇ ਤੁਹਾਡੇ ਨਾਲ ਇਸ ਗੀਤ ਤੋਂ ਬਾਅਦ। ਲਓ ਜੀ ਗੀਤ ਸੁਣ ਰਹੇ ਸੀ ਤੁਸੀਂ ਕੁੜਤਾ ਪਜਾਮਾ ਨਰਵੈਰ ਪੰਨੂ ਦੀ ਆਵਾਜ਼ ਦੇ ਵਿੱਚ। ਅਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਵੈਸੇ ਸਾਰਿਆਂ 'ਚੋਂ ਜ਼ਿਆਦਾ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਸਾਰੇ ਤਾਂ ਨਹੀਂ ਆਏਗੇ। ਖੈਰ ਚਲੋ ਕੋਈ ਗੱਲ ਨਹੀਂ ਜੀ, ਆਪਾਂ ਦੇਖਦੇ ਹਾਂ। ਅਤੇ ਇੱਧਰ ਗੈਰੀ ਮੈਲਬੋਰਨ ਵਾਲੇ ਕਹਿੰਦੇ ਕਿ ਬੌਬੀ ਜੀ ਬਸ ਰਹਿਣ ਦੋ ਛੇੜ ਨਾ ਦਰਦਾਂ ਨੂੰ। ਅਤੇ ਉਹਨਾਂ ਨੇ ਇੱਕ ਫੋਟੋ ਭੇਜੀ ਆ, ਕਹਿੰਦੇ ਬੌਬੀ ਜੀ ਆਈ ਕਾਂਟ ਬਲੀਵ ਇਟਸ ਨੋਟ ਐਨੀ ਮੋਰ ਆਰ ਆਈ ਪੀ, ਵੈਰੀ ਸੈਡ ਨਿਊਜ਼। ਅਤੇ ਉਹਨਾਂ ਨੇ ਜੋ ਫੋਟੋ ਭੇਜੀ ਆ ਉਹ ਤਾਂ ਵਾਕਈ ਦੇਖ ਕੇ ਤਾਂ ਇੱਦਾਂ ਹੀ ਆ ਕਿ ਰੱਬ ਦਾ ਕਹਿਰ ਆ ਕਿ ਉਹ ਪਰਮਾਤਮਾ ਨੇ। ਪਰ ਗੈਰੀ ਜੀ ਮੈਂ ਇੱਕ ਗੱਲ ਕਹੂੰਗੀ, ਮੈਨੂੰ ਪਤਾ ਵਾ ਕਿ ਕੋਈ ਜਿੰਨਾ ਮਰਜ਼ੀ ਕਹੀ ਜਾਵੇ, ਜਿੰਨਾ ਮਰਜ਼ੀ ਕੋਈ ਦਲਾਸੇ ਦੇਈ ਜਾਵੇ, ਪਰ ਜਿਹਦੇ ਦਿਲ ਨੂੰ ਲੱਗੀ ਹੁੰਦੀ ਆ ਉਹੀ ਜਾਣਦੇ ਆ। ਅਤੇ ਜਿਹਦੇ ਜਾਣ ਦਾ ਘਾਟਾ ਕਦੇ ਪੂਰਾ ਨਹੀਂ ਨਾ ਹੋਣਾ ਹੁੰਦਾ, ਉਹਨਾਂ ਨੂੰ ਪਤਾ ਹੁੰਦਾ ਉਹ ਖੋਹ ਕੀ ਹੁੰਦੀ ਆ ਅਤੇ ਉਹ ਖੋਹ ਪੈਂਦੀ ਵੀ ਕਿੱਦਾਂ। ਮਤਲਬ ਜਦੋਂ ਉਹ ਖੋਹ ਪੈਂਦੀ ਆ ਨਾ, ਉਹ ਕਿਸੇ ਵੀ ਚੀਜ਼ ਤੋਂ ਕਮੀ ਉਹ ਪੂਰੀ ਨਹੀਂ ਹੁੰਦੀ, ਕਿਉਂਕਿ ਮੇਰੇ ਨਾਲ ਇਹ ਹੋ ਚੁੱਕਾ ਵਾ ਅਤੇ ਮੇਰੇ ਨਾਲ ਹਜੇ ਵੀ ਹੁੰਦਾ ਵਾ। ਹਾਲਾਂਕਿ ਹੁਣ 7-8 ਮਹੀਨੇ ਹੋ ਗਏ ਆ, ਅਤੇ ਮੈਂ ਤੁਹਾਨੂੰ ਇਹ ਤਾਂ ਨਹੀਂ ਕਹੂੰਗੀ ਕਿ ਇਹ ਘਾਟਾ ਕਦੇ ਪੂਰਾ ਹੋ, ਨਹੀਂ ਇਹ ਘਾਟੇ ਪੂਰੇ ਨਹੀਂ ਹੁੰਦੇ। ਪਰ ਹਾਂ, ਜਦੋਂ ਜ਼ਿਆਦਾ ਖੋ ਪੈਂਦੀ ਹੈ ਨਾ ਤਾਂ ਬਸ ਪਾਠ ਲਾ ਕੇ ਸੁਣ ਲੈਂਦੀ ਹਾਂ, ਅਤੇ ਕਦੇ ਕਦੇ ਰੱਬ ਨਾਲ ਲੜ ਲੈਂਦੀ ਹਾਂ, ਅਤੇ ਕਦੇ ਕਹਿ ਦਿੰਦੀ ਹਾਂ ਕਿ ਨਹੀਂ ਪਰਮਾਤਮਾ ਨੇ ਜੋ ਲਿਖਿਆ ਵਾ, ਜੋ ਕਰਮਾਂ ਦੇ ਵਿੱਚ ਲਿਖਿਆ, ਜਿੰਨੇ ਸਾਲ ਲਿਖੇ ਆ ਉਨੇ ਹੋਣੇ ਆ, ਉਸ ਤੋਂ ਵੱਧ ਅਸੀਂ ਇੱਕ ਨਹੀਂ ਲੈ ਸਕਦੇ। ਪਤਾ ਸਾਡਾ ਕਿਸੇ ਦਾ ਵੀ ਨਹੀਂ ਕਿ ਅਸੀਂ ਅੱਜ ਬੈਠੇ ਹਾਂ, ਕੱਲ੍ਹ ਨੂੰ ਇਹ ਆਵਾਜ਼ਾਂ ਗੂੰਜਣਗੀਆਂ, ਤੇ ਨਹੀਂ ਗੂੰਜਣਗੀਆਂ, ਪਰ ਫਿਰ ਵੀ ਇਹ ਮੋਹ ਦੀਆਂ ਤੰਦਾਂ ਨਾ ਸਾਥ ਨਹੀਂ ਛੱਡਦੀਆਂ, ਇਹ ਮੋਹ ਦੀਆਂ ਤੰਦਾਂ ਇਨਸਾਨ ਨੂੰ ਜੀਣ ਨਹੀਂ ਦਿੰਦੀਆਂ। ਇਹ ਮੋਹ ਦੀਆਂ ਤੰਦਾਂ ਹੀ ਆ ਜਿਹੜੀਆਂ ਆਸੇ ਪਾਸੇ ਪਸਰੀਆਂ ਹੋਈਆਂ ਨੇ, ਇਹ ਮੋਹ ਦੀਆਂ ਤੰਦਾਂ ਹੀ ਨੇ ਜਿਹੜੀਆਂ ਸਭ ਤੋਂ ਇੰਨਾ ਕੁਛ ਕਰਾਉਂਦੀਆਂ ਨੇ। ਕਈ ਵਾਰੀ ਅਹਿਸਾਸ ਵੀ ਨਹੀਂ ਹੁੰਦਾ ਕਿ ਅਸੀਂ ਮੁਸ਼ਕਲ ਤੋਂ ਮੁਸ਼ਕਲ ਕੰਮ ਇਹ ਮੋਹ ਦੀਆਂ ਤੰਦਾਂ ਦੇ ਵਿੱਚੋਂ ਹੀ ਜੁੜ ਕੇ ਇਹਨਾਂ ਮੋਹ ਦੀਆਂ ਤੰਦਾਂ ਦੇ ਨਾਲ ਹੀ ਕਿਹੜੇ ਤਰੀਕੇ ਤੇ ਕਿਹੜੀ ਸ਼ਿੱਦਤ ਦੇ ਨਾਲ ਕਰ ਜਾਂਦੇ ਹਾਂ, ਕਿੱਦਾਂ ਸਰ ਕਰ ਜਾਂਦੇ ਹਾਂ, ਇਸ ਦਾ ਅੰਦਾਜ਼ਾ ਸਾਨੂੰ ਵੀ ਨਹੀਂ ਹੁੰਦਾ। ਤੇ ਬਸ ਫਿਰ ਕੁਛ ਆਪਣਿਆਂ ਦੇ ਲਈ ਕਿ ਉਹ ਖੁਸ਼ ਰਹਿਣ, ਉਹਨਾਂ ਦੇ ਚਿਹਰੇ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹਿਣ, ਬੜਾ ਕੁਛ ਜਰਨਾ ਪੈਂਦਾ ਵਾ। ਖੈਰ ਤੁਸੀਂ, ਮੈਂ ਤਾਂ ਤੁਹਾਨੂੰ ਇਹੀ ਕਹੂੰਗੀ ਕਿ ਹਿੰਮਤ ਰੱਖੋ, ਹੌਂਸਲਾ ਰੱਖੋ ਤੇ ਆਪਣੇ ਪਿੱਛੇ ਜੋ ਬੈਠੇ ਆ ਨਾ ਘਰ ਦੇ ਵਿੱਚ, ਉਹਨਾਂ ਨੂੰ ਵੀ ਹਿੰਮਤ ਹੌਂਸਲਾ ਦਿਓ, ਕਿਉਂਕਿ ਪਤਾ ਨਹੀਂ ਸਾਡੇ ਹਿੰਮਤ ਦੇ ਨਾਲ ਹੀ ਉਹਨਾਂ ਦੀ ਜ਼ਿੰਦਗੀ ਚੱਲਦੀ ਆ। ਜਿੱਦਾਂ ਕਿ ਹੁਣ ਮੈਂ ਇੱਕ ਦਿਨ ਕਾਲ ਨਾ ਕਰਾਂ ਤਾਂ ਮੇਰੀ ਮਾਂ ਫੋਨ ਵਾਲੀ ਦੇਖਦੀ ਰਹਿੰਦੀ ਹੈ, ਜਿੰਨਾ ਚਿਰ ਮੈਂ ਫੋਨ ਨਾ ਕਰਾਂ ਉਹਨੂੰ ਐਂ ਹੋ ਜਾਂਦਾ ਕਿ ਬਾਵੇ ਦਾ ਫੋਨ ਨਹੀਂ ਆਇਆ ਹਜੇ ਤੱਕ। ਸੋ ਚਾਹੇ ਕੁਛ ਹੋ ਜਾਵੇ, ਕਿੱਦਾਂ ਵੀ ਹੋਵੇ, ਕਿਵੇਂ ਵੀ ਹੋਵੇ, ਬਸ ਮਾਂ ਨੂੰ ਫੋਨ 'ਤੇ ਇੱਕ ਵਾਰੀ ਇਹ ਪੁੱਛਣਾ ਹੀ ਹੁੰਦਾ ਕਿ ਕਿਵੇਂ ਹੋ, ਤੁਸੀਂ ਠੀਕ ਹੋ, ਕੀ ਕਰਦੇ ਹੋ। ਬਸ ਇਹ ਤਿੰਨ ਚਾਰ ਗੱਲਾਂ ਹੀ ਹੁੰਦੀਆਂ ਨੇ ਜਿਹੜੀਆਂ ਕਿ ਬਸ ਉਹਦੇ ਸਾਰੇ ਦਿਨ ਨੂੰ ਵਧੀਆ ਕੱਢ ਦਿੰਦੀਆਂ ਨੇ। ਅਤੇ ਬਸ ਫਿਰ ਉਹਨਾਂ ਦੀ ਖਾਤਰ ਹੱਸਣਾ ਵੀ ਪੈਂਦਾ, ਕੰਮ ਕਾਰ ਵੀ ਕਰਨੇ ਪੈਂਦੇ ਆ ਅਤੇ ਆਪਣੀ ਜ਼ਿੰਦਗੀ ਨੂੰ ਆਪਣੀਆਂ ਅਗਲੀਆਂ ਲੀਹਾਂ 'ਤੇ ਵੀ ਲੈ ਕੇ ਜਾਣਾ ਪੈਂਦਾ ਵਾ। ਸੋ ਆਪਣਿਆਂ ਦੀ ਖਾਤਰ ਹੀ ਤਕਲੀਫ ਚੱਲਦਿਆਂ ਅਤੇ ਆਪਣਿਆਂ ਦੀ ਖਾਤਰ ਹੀ ਹੱਸਣਾ ਪੈਂਦਾ। ਇਹੀ ਜ਼ਿੰਦਗੀ ਆ ਅਤੇ ਇਹੀ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਵਾ। ਅਤੇ ਬਾਕੀ ਦਲਾਸਾ ਨਹੀਂ ਦਊਂਗੀ, ਕਿਉਂਕਿ ਜਿਹੜੀ ਇਹ ਸੱਟ ਆ ਇਹ ਆਪਣੇ ਆਪ ਟਾਈਮ ਹੀ ਭਰਦਾ ਵਾ, ਕਿਸੇ ਦੇ ਕਹੇ ਜਾਂ ਕਿਸੇ ਦੇ ਬੋਲੇ ਬੋਲਾਂ ਦੇ ਨਾਲ ਕੁਛ ਵੀ ਨਹੀਂ ਹੁੰਦਾ। ਇਨਸਾਨ ਸਮਝਦਾ ਖੁਦ ਹੀ ਆ ਪਰ ਟਾਈਮ ਪੈ ਕੇ। ਅਤੇ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਅੱਗੇ ਵੀ ਸ਼ਾਮਿਲ ਕਰਦੇ ਹਾਂ। ਆਪਾਂ ਤੁਹਾਨੂੰ ਬੁਝਾਰਤ ਪਾਈ ਸੀ ਕਿ ਆਈ ਸੀ ਪਰ ਦੇਖੀ ਨਹੀਂ, ਅਤੇ ਦੱਸਿਓ ਜੀ ਜੇ ਕਿਸੇ ਨੂੰ ਪਤਾ ਹੋਇਆ ਕਿ ਇਹ ਕਿਹੜੀ ਚੀਜ਼ ਆ ਜਿਹੜੀ ਆਈ ਸੀ ਪਰ ਦੇਖੀ ਨਹੀਂ। ਕਹਾਣੀ ਆਪਾਂ ਤੁਹਾਨੂੰ ਸੁਣਾ ਦਿੱਤੀ ਆ। ਸੋ ਕਹਾਣੀ ਦੇ ਵਿੱਚ ਵੀ ਇਹੀ ਆ ਕਿ ਇਨਸਾਨ ਦੀ ਕਿਸਮਤ ਦੇ ਵਿੱਚ ਜੋ ਲਿਖਿਆ ਉਹਨੂੰ ਉਹ ਮਿਲਣਾ ਹੀ ਮਿਲਣਾ ਵਾ, ਉਸ ਤੋਂ ਤੁਸੀਂ ਮੁਨਕਰ ਨਹੀਂ ਹੋ ਸਕਦੇ। ਪਤਾ ਨਹੀਂ ਹੁੰਦਾ ਕਿ ਕਿਸੇ ਵੇਲੇ ਕਿਹੜਾ ਇਨਸਾਨ ਤੁਹਾਡੇ ਕੋਲ ਰੱਬ ਬਣ ਕੇ ਬੋਲਦਾ ਵਾ। ਅਤੇ ਲਓ ਫਿਰ ਪ੍ਰੋਗਰਾਮ ਦੇ ਵਿੱਚ ਹੁਣ ਆਪਾਂ ਅਗਲਾ ਗੀਤ ਇੱਕ ਹੋਰ ਸੁਣ ਲੈਂਦੇ ਹਾਂ, ਅਤੇ ਗੀਤ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ। ਅਤੇ ਦੱਸਿਓ ਜੇ ਨਾ ਪਤਾ ਲੱਗਾ ਤਾਂ ਚਲੋ ਪਹਾੜਿਆਂ ਦਾ ਤਾਂ ਮੈਂ ਹੀ ਦੱਸ ਦਿੰਦੀ ਹਾਂ, ਕਿਉਂਕਿ ਜ਼ਿਆਦਾ ਜਾਣੇ ਤਾਂ ਪ੍ਰੋਗਰਾਮ ਦੇ ਵਿੱਚ ਨਹੀਂ ਆਏ ਅਤੇ ਸ਼ਾਇਦ ਹਜੇ ਕਿਸੇ ਨੂੰ ਯਕੀਨ ਵੀ ਨਹੀਂ ਹੋਣਾ ਕਿ ਬੌਬੀ ਆਊਗੀ ਵੀ ਕਿ ਨਹੀਂ। ਖੈਰ ਚਲੋ ਕੋਈ ਗੱਲ ਨਹੀਂ, ਵੈਸੇ ਮੋਰਨਿੰਗ ਵਾਲੀ ਗੱਲ ਤਾਂ ਨਹੀਂ ਬਣਦੀ, ਪਰ ਫਿਰ ਵੀ ਜਿਹੜੀਆਂ ਲਹਿਰਾਂ ਵਾ ਉਹ ਸਾਂਝ ਦੀਆਂ ਹੁੰਦੀਆਂ ਨੇ। ਸਾਂਝ ਦੇ ਨਾਲ ਬੜਾ ਸਾਂਝਾ ਜਿਹਾ ਰਿਸ਼ਤਾ ਵਾ, ਸਾਂਝ ਸ਼ਾਮ ਦਾ ਵੇਲਾ ਹੈ ਨਾ, ਸਾਂਝ ਦਾ ਸਾਂਝ ਵੇਲਾ, ਜਦੋਂ ਕਿ ਪਿੰਡਾਂ ਦੇ ਵਿੱਚ ਗੁਰੂ ਘਰ ਦੇ ਵਿੱਚ ਗੁਰਬਾਣੀ ਦਾ ਪਾਠ ਹੁੰਦਾ ਉਹ ਵੀ ਸਾਂਝ ਹੁੰਦੀ ਆ, ਅਤੇ ਤਰਖਾਣਾਂ ਪੈਂਦੀਆਂ ਨੇ ਠੰਡੀ ਠੰਡੀ ਹਵਾ ਅਤੇ ਮਿੱਠੇ ਮਿੱਠੇ, ਪਰ ਸ਼ਾਮ ਹੀ ਜਦੋਂ ਢਲਦੇ ਆ ਨਾ ਅਤੇ ਪੰਛੀ ਆਪਣੇ ਘਰਾਂ ਨੂੰ ਮੁੜਦੇ ਆ, ਤਾਂ ਉਹ ਇੱਕ ਟਾਈਮ ਹੁੰਦਾ ਵਾ ਜਦੋਂ ਇਸ ਤਰ੍ਹਾਂ ਲੱਗਦਾ ਕਿ ਰੱਬ ਇਸ ਹਵਾ ਦੇ ਵਿੱਚੋਂ ਦੀ ਲੰਘ ਰਿਹਾ ਵਾ ਸਾਡੇ ਕੋਲ। ਇੱਕ ਬੜਾ ਮਿੱਠਾ ਜਿਹਾ ਸਕੂਨ ਅਤੇ ਮਿੱਠਾ ਜਿਹਾ ਅਹਿਸਾਸ ਹੁੰਦਾ ਵਾ ਉਸ ਟਾਈਮ ਦਾ। ਸੋ ਲਓ ਜੀ ਫਿਰ ਪ੍ਰੋਗਰਾਮ ਦੇ ਵਿੱਚ ਆਪਾਂ ਅਗਲਾ ਗੀਤ ਸੁਣਦੇ ਹਾਂ ਅਤੇ ਫਿਰ ਮਿਲਦੇ ਹਾਂ ਜੀ ਇਸ ਗੀਤ ਤੋਂ ਬਾਅਦ।
ਬੱਲੇ ਮਾਹੀ ਮੇਰਾ ਚੰਨ ਵਰਗਾ, ਬੱਲੇ ਬੱਲੇ पर तेरे बिना सब लग दे आ गैर रे मेरे नाल भी आलत जांदियां ने शहर रे पर तेरे बिना सब लग दे आ गैर रे लंग जन रोज कूर कूर वे जट्टी बाबा मेरा कदे ना तू छड़ी वे
ਲਓ ਜੀ ਕੌਰਬੀ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੁਸੀਂ ਲੈ ਜਾਵੇ ਕਿਤੇ ਦੂਰ ਵੇ ਚੱਟੀ ਨੂੰ ਭਾਈ ਦੂਰ ਜਾ ਕੇ ਕੁਛ ਨਹੀਂ ਬਣਨਾ ਇੱਥੇ ਹੀ ਰਹਿਣਾ ਪੈਣਾ ਵਾ ਹਨਾ ਅਤੇ ਕਹਿੰਦੇ ਆ ਨਾ ਕਿ ਵੀ ਜਿਹੜਾ ਗਲ ਪਿਆ ਢੋਲ ਆ ਉਹ ਤਾਂ ਵਜਾਉਣਾ ਹੀ ਪੈਣਾ ਵਾ ਅਤੇ ਘਰ ਹੀ ਹੈ ਨਾ ਰੋਟੀ ਪਾਣੀ ਵੀ ਬਣਾਉਣੀ ਹੈ ਜ਼ਿੰਦਗੀ ਨੂੰ ਸੌ ਝਮੇਲੇ ਆ ਉਹ ਕਹਿੰਦੇ ਹੁੰਦੇ ਆ ਨਾ ਕਿ ਰਹਿ ਵੇ ਇਸ਼ਕਾ ਬਸ ਕਰ ਹੁਣ ਠੱਗਣ ਛੱਡ ਦੇ ਮੁੰਡਣੇ ਚੇਲੇ ਕੰਨਾਂ ਨੂੰ ਨਾ ਚੰਗਾ ਲੱਗੇ ਤੇਰਾ ਰੰਗ ਕਵੇਲੇ ਨਾ ਉਹ ਹੀਰਾ ਨਾ ਉਹ ਰਾਂਝੇ ਨਾ ਉਹ ਝੰਗ ਨਾ ਵੇਲੇ ਭੁੱਖੇ ਢਿੱਡੋਂ ਭੁੱਖੇ ਮਾਹੀ ਦੇ ਗਲ ਪੈ ਗਏ ਹੋਰ ਝਮੇਲੇ ਸੋ ਬਕਸ ਬਸ ਜੀ ਫਿਰ ਮਾਹੀ ਦੇ ਗਲ ਤਾਂ ਇੰਨੇ ਕੁ ਝਮੇਲੇ ਪੈਂਦੇ ਆ ਕਿ ਵਿਚਾਰੇ ਨੂੰ ਆਪਦੀ ਰੋਟੀ ਦਾ ਚੇਤਾ ਭੁੱਲ ਜਾਂਦਾ ਵਾ ਅਤੇ ਫਿਰ ਇਹ ਦੂਰਦਾਰ ਵਾਲੀਆਂ ਗੱਲਾਂ ਤਾਂ ਵੱਧਦੀਆਂ ਕਿਤੇ ਦੀਆਂ ਕਿਤੇ ਹੀ ਰਹਿ ਜਾਂਦੀਆਂ ਨੇ ਖੈਰ ਚਲੋ ਜੀ ਇਹ ਤਾਂ ਹੋਈ ਸੀ ਇੱਕ ਗੱਲ ਗਾਣਿਆਂ ਦੇ ਵਿੱਚ ਵੈਸੇ ਪਤਾ ਨਹੀਂ ਕਿੱਥੋਂ ਤੋਂ ਕਿੱਥੇ ਪਹੁੰਚਾ ਦਿੰਦੇ ਹੈ ਨਾ ਬੰਦੇ ਨੂੰ ਨਾ ਕਹਿੰਦੇ ਅਰਸ਼ਾਂ ਤੋਂ ਫਰਸ਼ਾਂ 'ਤੇ ਪਹੁੰਚਾ ਦਿੰਦੇ ਆ ਪਰ ਬਾਅਦ ਜਦੋਂ ਰਿਐਲਿਟੀ ਨਾਲ ਬਾਹ ਪੈਂਦਾ ਨਾ ਪਤਾ ਤਾਂ ਫੇਰ ਹੀ ਲੱਗਦਾ ਵਾ ਖੈਰ ਚਲੋ ਇਹ ਵੀ ਜ਼ਿੰਦਗੀ ਦਾ ਜ਼ਰੂਰੀ ਆ ਕਿਉਂਕਿ ਰੱਬ ਨੇ ਜਿਹੜੇ ਇਨਸਾਨ ਨੂੰ ਬਣਾਇਆ ਉਹਦੇ ਵਿੱਚ ਹਰ ਤਰ੍ਹਾਂ ਦੇ ਹਾਵ ਭਾਵ ਆ ਹਨਾ ਦੁੱਖ ਵੀ ਹੈ ਸੁੱਖ ਵੀ ਹੈ ਅਹਿਸਾਸ ਇਹਨਾਂ ਨੂੰ ਅਹਿਸਾਸ ਕਹਿੰਦੇ ਆ ਕਿ ਅਹਿਸਾਸ ਇਨਸਾਨ ਨੂੰ ਕਿੱਥੋਂ ਤੋਂ ਕਿੱਥੇ ਲੈ ਜਾਂਦੇ ਆ ਕਈ ਵਾਰੀ ਹੁੰਦਾ ਨਾ ਕਿ ਆਪਾਂ ਸੁਪਨੇ ਦੇ ਵਿੱਚ ਕਿੱਥੋਂ ਤੋਂ ਕਿੱਥੇ ਚਲੇ ਜਾਂਦੇ ਹਾਂ ਅਤੇ ਕਿਹੜੇ ਕਿਹੜੇ ਦੇਸ਼ ਘੁੰਮ ਆਉਂਦੇ ਆ ਅਤੇ ਕਿੱਦਾਂ ਕਿੱਦਾਂ ਆਪਣਿਆਂ ਨੂੰ ਮਿਲਾਈਦਾ ਵਾ ਇਹਦਾ ਵੀ ਨਹੀਂ ਪਤਾ ਹੁੰਦਾ ਅਤੇ ਬਸ ਫਿਰ ਇਹ ਅਹਿਸਾਸਾਂ ਦੀ ਲੜੀ ਹੁੰਦੀ ਆ ਕਿ ਇਨਸਾਨ ਨੂੰ ਬਿਨਾਂ ਪਰਾਂ ਤੋਂ ਉਡਾ ਕੇ ਲੈ ਜਾਂਦੀ ਆ ਖੈਰ ਚਲੋ ਜੀ ਹੁਣ ਆਪਾਂ ਮੈਸੇਜ ਵੀ ਤੁਹਾਡੇ ਨਾਲ ਲੈਂਦੇ ਹਾਂ ਬਾਕੀ ਉਹ ਕਹਿੰਦੇ ਨਾ ਕਿ ਸੋਚ ਸਮਝ ਕੇ ਚੱਲ ਮਨਾ ਹੁਣ ਪੈਰ ਪੈਰ ਤੇ ਰੋੜੇ ਨੇ ਤੈਨੂੰ ਨਿੰਦਣ ਵਾਲੇ ਬਹੁਤੇ ਨੇ ਅਤੇ ਸਿਫਤਾਂ ਵਾਲੇ ਥੋੜ੍ਹੇ ਨੇ ਸੋ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਤਾਂ ਸਿਫਤਾਂ ਵੀ ਬੜੀਆਂ ਹੁੰਦੀਆਂ ਪਰ ਮੂੰਹ 'ਤੇ ਹੁੰਦੀਆਂ ਅਤੇ ਪਿੱਠ ਪਿੱਛੇ ਜਾਣ ਸਾਰੀ ਬਸ ਫਿਰ ਉਹ ਛਾਣੀ ਨਾਲ ਸਭ ਕੁਝ ਪੁਣ ਛਾਣ ਦਿੰਦੇ ਆ ਵੀ ਹੋ ਹੋ ਐਵੇਂ ਕਹਿਤਾ ਉਹਦੇ ਮੂੰਹ 'ਤੇ ਹੁਣ ਇਹ ਵੀ ਨਹੀਂ ਪਤਾ ਲੱਗਦਾ ਹੁੰਦਾ ਕਿ ਵੀ ਭਾਈ ਸਿਫਤ ਸੁਣ ਕੇ ਖੁਸ਼ ਵੀ ਹੋਵੇ ਬੰਦਾ ਕਿ ਨਾ ਹੋਵਾ ਨਾ ਹੋਵੇ ਕਿਉਂਕਿ ਰਿਐਲਿਟੀ ਤਾਂ ਪਤਾ ਹੀ ਨਹੀਂ ਹੁੰਦਾ ਕਿ ਐਵੇਂ ਕਹਿਤਾ ਵਾ ਕਿ ਜਿੱਦਾਂ ਗੋਰਿਆਂ ਦੀ ਗੱਲ ਹੁੰਦੀ ਹੈ ਨਾ ਹਰੇਕ ਥਾਂ 'ਤੇ ਕਹਿ ਦਿੰਦੇ ਉਹ ਯੂ ਆਰ ਵੈਰੀ ਨਾਈਸ ਗਾਏ ਯੂ ਆਰ ਵੈਰੀ ਨਾਈਸ ਗਰਲ ਇੱਦਾਂ ਦਾ ਅਤੇ ਬਾਅਦ ਵਿੱਚ ਪਾਸੇ ਹੋਣ ਸਾਰੀ ਕਹਿ ਦਿੰਦੇ ਜਿਉਂ ਲੱਗਦੇ ਚੁਗਲੀਆਂ ਕਰਨ ਮੈਂ ਸੱਚੀ ਕਹਿੰਦੀ ਹਾਂ ਇਹ ਗੋਰੇ ਆਪਣੇ ਤੋਂ ਵੀ ਵੱਧ ਚੁਗਲੀਆਂ ਕਰਦੇ ਆ ਹੁਣ ਪਤਾ ਲੱਗਦਾ ਉੱਥੇ ਜਾ ਕੇ ਹੈ ਨਾ ਅਤੇ ਖੈਰ ਚਲੋ ਆਪਾਂ ਹੁਣ ਪ੍ਰੋਗਰਾਮ ਆਪਾਂ ਨੂੰ ਪੂਰਾ ਪੂਰਾ ਟਾਈਮ ਹੀ ਮਿਲਿਆ ਕਰਨਾ ਵਾ ਕਿਉਂਕਿ ਇੱਧਰ ਉਹ ਨਾ ਸਰਬਜੀਤ ਭਾਅ ਜੀ ਕਹਿੰਦੇ ਵੀ ਜਿਹੜੇ ਨਾ ਮੈਨੂੰ ਕਹਿੰਦੇ ਤੁਸੀਂ ਤਾਂ ਭਗੌੜੇ ਹੁੰਦੇ ਹੋ ਮੈਂ ਕਿਹਾ ਉਹ ਕਿੱਦਾਂ ਕਹਿੰਦੇ ਤੁਸੀਂ ਦੇਸ਼ ਛੱਡ ਕੇ ਗਏ ਹੋ ਭਗੌੜੇ ਹੀ ਹੋ ਅਤੇ ਉੱਥੇ ਜਾ ਕੇ ਜਿਉਂ ਲੱਗਦੇ ਆ ਦੇਸ਼ ਨੂੰ ਯਾਦ ਕਰਨ ਸਾਡੇ ਘਰ ਸਾਡੇ ਖੇਤ ਸਾਡੇ ਇੱਦਾਂ ਜੇ ਵੋ ਵੈਸੇ ਗੱਲ ਤਾਂ ਸੋਚਣ ਵਾਲੀ ਹੈਗੀ ਆ ਨਾ ਜਿਹੜੀ ਚੀਜ਼ ਨੂੰ ਅਸੀਂ ਮਿਸ ਕਰਦੇ ਹਾਂ ਉੱਥੋਂ ਅਸੀਂ ਆਏ ਹਾਂ ਪਰ ਕਿਤੇ ਨਾ ਕਿਤੇ ਰਿਐਲਿਟੀ ਤਾਂ ਸਭ ਨੂੰ ਪਤਾ ਹੀ ਆ ਕਈ ਆਪਣੇ ਸ਼ੌਂਕ ਲਈ ਸੀ ਆਏ ਅਤੇ ਕਈ ਆਪਣੀਆਂ ਮਜ਼ਬੂਰੀਆਂ ਲਈ ਆਏ ਸੀ ਅਤੇ ਮਜ਼ਬੂਰੀਆਂ ਐਸੀਆਂ ਪੇਸ਼ ਪਈਆਂ ਕਿ ਹੁਣ ਬਸ ਮਿੱਠੀ ਜੇਲ੍ਹ ਵਾਲੀ ਗੱਲ ਹੀ ਆ ਕਿ ਨਾ ਛੱਡ ਹੁੰਦਾ ਅਤੇ ਨਾ ਜਾ ਹੁੰਦਾ ਘਰ ਘਰ ਹੀ ਹੁੰਦਾ ਹੈ ਨਾ ਖੈਰ ਚਲੋ ਅਤੇ ਇੱਧਰ ਲਖਵੀਰ ਬਰਾੜ ਕਹਿੰਦੇ ਕਿ ਭੈਣ ਜੀ ਤੁਹਾਡੀਆਂ ਗੱਲਾਂ ਬਹੁਤ ਹੀ ਸਾਦਗੀ ਭਰੀਆਂ ਹੁੰਦੀਆਂ ਹਾਂਜੀ ਵੀਰ ਆਪਾਂ ਸਾਦੇ ਸਾਦੇ ਜੇ ਹੈਗੇ ਹਾਂ ਆਪਾਂ ਪਿੰਡਾਂ ਵਾਲੇ ਹਾਂ ਸਾਦੇ ਜੇ ਬੰਦੇ ਹਾਂ ਅਤੇ ਆਪਣੇ ਤੋਂ ਬਾਹਲੀ ਹਮਕੋ ਤੁਮਕੋ ਤਾਂ ਹੁੰਦੀ ਨਹੀਂ ਸਿੱਧੀ ਗੱਲ ਆ ਹੈ ਨਾ ਆਪਾਂ ਤਾਂ ਜਿਹੋ ਜਿਹੇ ਹੈਗੇ ਹਾਂ ਉਹ ਜੇ ਘਰੇ ਹਾਂ ਅਤੇ ਉਹ ਜੇ ਇੱਥੇ ਰੇਡੀਓ 'ਤੇ ਤੁਹਾਡੇ ਸਾਰਿਆਂ ਦੇ ਨਾਲ ਆ ਕਿਉਂਕਿ ਆਪਣੇ ਤੋਂ ਓਲਾ ਨਹੀਂ ਹੁੰਦਾ ਜਦੋਂ ਬੰਦਾ ਓਲਾ ਰੱਖਣ ਲੱਗ ਜੇ ਨਾ ਤਾਂ ਉਹ ਕਦੇ ਵੀ ਦਿਲ ਤੋਂ ਗੱਲ ਨਹੀਂ ਕਰ ਸਕਦਾ ਅਤੇ ਦਿਲ ਤੋਂ ਜੇ ਗੱਲਾਂ ਨਾ ਕਰ ਹੋਈਆਂ ਤਾਂ ਫਿਰ ਸੁਣਨ ਵਾਲਿਆਂ ਨੂੰ ਵੀ ਉਹ ਗੱਲ ਉਹ ਮਜ਼ਾ ਸਵਾਦ ਨਹੀਂ ਆਉਂਦਾ ਹੈਗਾ ਗੱਲ ਸੁਣਨ ਦਾ ਵੀ ਸਵਾਦ ਨਹੀਂ ਆਉਂਦਾ ਅਤੇ ਬਾਕੀ ਕਹਿੰਦੇ ਹੁੰਦੇ ਆ ਨਾ ਕਿ ਆਪਣੀ ਬੋਲੀ ਅਤੇ ਆਪਣਾ ਦੇਸ਼ ਅਤੇ ਆਪਣੀ ਬੋਲੀ ਤਾਂ ਆਪਣੇ ਲੋਕਾਂ ਨਾਲ ਆਪਣੀ ਸੋਹਣੀ ਲੱਗਦੀ ਹੈ ਨਾ ਬੋਲਦੀ ਜਿਵੇਂ ਘਰਾਂ 'ਚ ਬੋਲੀ ਦਾ ਵਾ ਉਵੇਂ ਹੀ ਆਪਣਿਆਂ ਨਾਲ ਬੋਲੋ ਤਾਂ ਫਿਰ ਆਪਣੇਪਨ ਦਾ ਜ਼ਿਆਦਾ ਅਹਿਸਾਸ ਹੁੰਦਾ ਵਾ ਅਤੇ ਖੈਰ ਕਹਿੰਦੇ ਕਿ ਸੁਣ ਕੇ ਲੱਗਦਾ ਜਿਵੇਂ ਅਸੀਂ ਆਸਟ੍ਰੇਲੀਆ ਵਿੱਚ ਨਹੀਂ ਸਗੋਂ ਆਪਣੇ ਅੱਛਾ ਪਿੰਡ ਆਪਣੇ ਘਰ ਆਪਣਿਆਂ ਦੇ ਵਿੱਚ ਹੀ ਵਿਚਰ ਰਹੇ ਹਾਂ। ਹਾਂਜੀ ਹਾਂਜੀ ਬਿਲਕੁਲ ਇੱਦਾਂ ਹੀ ਹੋਣਾ ਵੀ ਇੱਦਾਂ ਹੀ ਚਾਹੀਦਾ ਹੋਗਾ ਹੈ ਨਾ, ਕਿ ਜਦੋਂ ਤੁਸੀਂ ਗੱਲ ਕਰੋ ਤਾਂ ਕਿਸੇ ਨੂੰ ਆਪਣਾ ਬਣਾ ਕੇ ਗੱਲ ਕਰਦੇ ਹੋ ਤਾਂ ਸਾਹਮਣੇ ਵਾਲੇ ਨੂੰ ਵੀ ਆਪਣਾ ਪਣ ਲੱਗਣਾ ਚਾਹੀਦਾ, ਫੇਰ ਹੀ ਗੱਲ ਹੁੰਦੀ ਆ। ਤੇ ਇਸੇ ਲਈ ਤਾਂ ਕਹਿੰਦੇ ਆ ਕਿ ਜਦੋਂ ਦੁੱਖ ਦੀ ਘੜੀ ਆਉਂਦੀ ਆ ਨਾ ਉਦੋਂ ਵੀ ਆਪਣੇ ਹੀ ਖੜਦੇ ਆ। ਕਿਸੇ ਨੂੰ ਰੋਵਣਾ ਜ਼ਰੂਰੀ ਨਹੀਂ ਹੁੰਦਾ, ਕਿਸੇ ਰੋਂਦੇ ਨੂੰ ਸਮਝਾਉਣਾ ਵੀ ਜ਼ਰੂਰੀ ਹੁੰਦਾ ਤੇ ਕਿਸੇ ਰੋਂਦੇ ਨੂੰ ਹਸਾਉਣਾ ਵੀ ਜ਼ਰੂਰੀ ਹੁੰਦਾ, ਤੇ ਕਿਸੇ ਟਾਈਮ ਇੱਦਾਂ ਦਾ ਵੀ ਹੁੰਦਾ ਵਾ ਕਿ ਰੋਂਦੇ ਨੂੰ ਰਵਾਉਣਾ ਵੀ ਜ਼ਰੂਰੀ ਹੁੰਦਾ ਤਾਂ ਦਿਲ ਦਾ ਗੁਬਾਰ ਨਿਕਲ ਜਾਵੇ। ਦਿਲ ਦੇ ਵਿੱਚ ਜਿਹੜੀਆਂ ਗੱਲਾਂ, ਦਿਲ ਦੇ ਵਿੱਚ ਛੁਪਿਆ ਹੋਇਆ ਜਿਹੜਾ ਦਰਦ ਆ ਨਾ, ਜਦੋਂ ਇੱਕ ਵਾਰੀ ਨਿਕਲ ਜਾਂਦਾ ਨਾ ਅੱਖਾਂ ਦੇ ਜ਼ਰੀਏ ਨਿਕਲ ਜਾਵੇ ਤਾਂ ਮਨ ਬੜਾ ਹਲਕਾ ਹੋ ਜਾਂਦਾ, ਤੇ ਜਦੋਂ ਮਨ ਹਲਕਾ ਹੋ ਜਾਵੇ ਤਾਂ ਫਿਰ ਦਿਲ ਦੇ ਵਿੱਚ ਵਾਧੂ ਜਗ੍ਹਾ ਹੁੰਦੀ ਆ ਆਪਣਿਆਂ ਲਈ ਵੀ ਤੇ ਆਪਣੇ ਆਉਣ ਵਾਲੇ ਟਾਈਮ ਲਈ ਵੀ ਤੇ ਆਪਣੇ ਆਪਣਿਆਂ ਦੇ ਨਾਲ ਕੁਝ ਪਲ ਬਿਤਾਉਣ ਦੇ ਲਈ ਵੀ। ਸੋ ਇਸੇ ਲਈ ਤਾਂ ਕਹਿੰਦੇ ਹੁੰਦੇ ਆ ਕਿ ਦਿਲ ਦੀ ਸੁਣਿਆ ਕਰੋ ਤੇ ਦਿਲ ਨੂੰ ਖੁੱਲਾ ਰੱਖਿਆ ਕਰੋ, ਤੇ ਬਾਕੀ ਜਿਹੜੀ ਤਕਲੀਫ ਆ ਨਾ ਦਰਦ ਆ ਉਹ ਵੰਡਾਈ ਤੋਂ ਘੱਟਦਾ ਵਾ ਤੇ ਖੁਸ਼ੀ ਵੰਡਾਈ ਤੋਂ ਵੱਧਦੀ ਆ। ਇਹ ਗੱਲਾਂ ਤਾਂ ਸਾਡੇ ਬਜ਼ੁਰਗ ਆ, ਸਾਡੇ ਸਿਆਣਿਆਂ ਨੇ ਕਹੀਆਂ ਹੋਈਆਂ ਨੇ। ਜੇ ਨਾ ਵੀ ਕਦੇ ਲੱਗੇ ਨਾ ਅਜ਼ਮਾ ਕੇ ਦੇਖ ਲਿਓ, ਉਦਾਸ ਨਹੀਂ ਹੋਵੋਗੇ ਤੇ ਨਾ ਹੀ ਘਾਟੇ ਦਾ ਸੌਦਾ ਹੋਊਗਾ। ਤੇ ਖੈਰ ਚਲੋ ਜੀ, ਹੁਣ ਆਪਾਂ ਕਹਿੰਦੇ ਕਿ ਤੁਹਾਡੇ ਪ੍ਰੋਗਰਾਮ ਮੇਰੇ ਦਿਮਾਗੀ ਤਣਾਅ ਨੂੰ ਹਵਾ ਵਿੱਚ ਉਡਾ ਦਿੱਤਾ ਹੈ। ਸੋ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਤੇ ਲੰਬੀ ਉਮਰ ਬਖਸ਼ੇ। ਬਸ ਜੀ ਸ਼ੁਕਰੀਆ। ਦੁਆਵਾਂ ਦੇ ਵਿੱਚ ਬਸ ਕੋਸ਼ਿਸ਼ ਹੀ ਹੁੰਦੀ ਆ ਕਿ ਜਦੋਂ ਤੁਸੀਂ ਕਿਸੇ ਨੂੰ ਮਿਲੋ ਤਾਂ ਇੱਕ ਐਸਾ ਹੀ ਫਲ ਛੱਡ ਕੇ ਜਾਓ ਕਿ ਅਗਲਾ ਜਾਣ ਤੋਂ ਯਾਦ ਬਾਅਦ ਵੀ ਤੁਹਾਨੂੰ ਯਾਦ ਕਰਕੇ ਨਾ ਇੱਕ ਵਾਰੀ ਹੱਸੇ ਜ਼ਰੂਰ ਕਿ ਚਲੋ ਯਾਰ ਆਇਆ ਸੀ ਸਾਡੇ ਘਰ ਕੋਈ, ਸਾਡੇ ਘਰ ਕੋਈ ਆਇਆ ਸੀ ਤੇ ਸਾਨੂੰ ਇੱਕ ਮਿੱਠੀ ਜਿਹੀ ਮੁਸਕਾਨ ਤੇ ਮਿੱਠੀ ਜਿਹੀ ਖੁਸ਼ੀ ਦੇ ਕੇ ਗਿਆ। ਬਸ ਇਹੀ ਗੱਲਾਂ ਹੁੰਦੀਆਂ ਨੇ। ਆਪਾਂ ਕਿਸੇ ਦੇ ਘਰ ਜਾਂਦੇ ਹਾਂ, ਆਪਾਂ ਕਿਸੇ ਨੂੰ ਮਿਲਣ ਜਾਂਦੇ ਹਾਂ, ਸਟ੍ਰੈਸ ਲੈ ਕੇ ਤਾਂ ਨਹੀਂ ਜਾਂਦੇ। ਆਪਾਂ ਸਟ੍ਰੈਸ ਲੈ ਕੇ ਜਾਈਏ ਤੇ ਅਗਲੇ ਨੂੰ ਸਟ੍ਰੈਸ ਦਈਏ ਤਾਂ ਫਿਰ ਅਗਲਾ ਡਿੱਕਣੋਂ ਹੀ ਹਟ ਜਾਂਦਾ ਵਾ। ਸੋ ਬਸ ਇਹੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਸਾਰੇ ਜਾਣੇ ਹੱਸਦੇ ਹਸਾਉਂਦੇ ਰਹੀਏ ਤੇ ਗੱਲਾਂ ਬਾਤਾਂ ਕਰਦੇ ਰਹੀਏ ਇੱਕ ਦੂਸਰੇ ਦੇ ਨਾਲ, ਤੇ ਇੱਕ ਦੂਸਰੇ ਦੇ ਸੁਨੇਹੇ ਆਉਂਦੇ ਤੇ ਲਿਜਾਂਦੇ ਰਹੀਏ। ਤੇ ਲਓ ਫਿਰ ਇੱਧਰ ਪ੍ਰੋਗਰਾਮ ਦੇ ਵਿੱਚ ਪਿੰਦਰ ਬਰਾੜ ਵੀ ਪਹੁੰਚ ਚੁੱਕਿਆ, ਕਹਿੰਦੇ ਸਤਿ ਸ਼੍ਰੀ ਅਕਾਲ ਕੋਪੀ ਟੂ ਆਲ, ਨਾਈਸ ਈਵਨਿੰਗ ਵਿਦ ਹਰਮਨ ਰੇਡੀਓ। ਵਾਹ ਜੀ ਵਾਹ, ਕਿਆ ਬਾਤਾਂ, ਪਹੁੰਚ ਗਏ ਬਰਾੜ ਸਾਹਿਬ। ਹੋਰ ਸੁਣਾਓ ਕੀ ਹਾਲ ਚਾਲ ਹੈ? ਅੱਜ ਤਾਂ ਬਰਾੜ ਹੀ ਬਰਾੜ ਹੋਈ ਪਈ ਆ, ਪਿੰਦਰ ਬਰਾੜ ਤੇ ਲਖਵੀਰ ਬਰਾੜ ਹੈ, ਬਰਾੜ ਹੀ ਪਹੁੰਚ ਰਹੇ ਆ। ਖੈਰ ਚਲੋ ਜੀ, ਤੇ ਬਾਕੀ ਪ੍ਰੋਗਰਾਮ ਚਾਹੇ ਸ਼ੁਕਰੀਆ ਮਿਹਰਬਾਨੀ ਜੀ, ਕੋਸ਼ਿਸ਼ ਕਰਦੇ ਰਹਾਂਗੇ ਕਿ ਬਾਕੀ ਵੀ ਆਪਣੇ ਪਰਿਵਾਰ ਦੇ ਮੈਂਬਰ ਪ੍ਰੋਗਰਾਮ ਦੇ ਵਿੱਚ ਜ਼ਰੂਰ ਆਇਆ ਕਰਨ, ਪਰ ਸਾਰਿਆਂ ਨੂੰ ਹਲੂਣਾ ਦੇਣਾ ਪੈਣਾ ਮਾਤੇ, ਜਾਂ ਫਿਰ ਉਹ ਜਿਵੇਂ ਲੜਦੀਆਂ ਹੁੰਦੀਆਂ ਨਾ ਤਾਨੇ ਦੇ ਕੇ ਹੈ ਨਾ ਬੁੜੀਆਂ, ਜਾਂ ਫਿਰ ਕੋਈ ਤਾਨੇ ਵਿਹਣੇ ਦੇਣੇ ਪੈਣੇ। ਹੁਣ ਆਪਣਿਆਂ ਨੂੰ ਆਪਣਿਆਂ ਕੋਲ ਲਿਆਉਣ ਦੇ ਲਈ ਤਾਂ ਤਾਨੇ ਵਿਹਣੇ ਵੀ ਹੋਣ ਤਾਂ ਕੋਈ ਚੱਕਰ ਹੀ ਨਹੀਂ, ਪਿਆਰ ਦੇ ਨਾਲ ਚਾਹੇ ਬੰਦਾ ਮੁੱਕਾ ਵੀ ਮਾਰ ਦੇਵੇ, ਜਿੱਦ ਨਹੀਂ ਝੱਲੀ ਜਾਂਦੀ ਹੈ ਨਾ ਇੱਕ ਤਾਂ। ਤੇ ਲਓ ਫਿਰ ਇੱਧਰ ਜਗਤਾਰ ਸਿੰਘ ਬ੍ਰਿਸਬਨ ਤੋਂ ਵੀ ਪ੍ਰੋਗਰਾਮ 'ਚ ਸ਼ਾਮਿਲ ਹੋਇਆ ਤੇ ਕਹਿੰਦੇ ਸਤਿ ਸ਼੍ਰੀ ਅਕਾਲ ਬੋਬੀ ਜੀ ਤੇ ਸਾਰੇ ਹਰਮਨ ਪਰਿਵਾਰ ਨੂੰ, ਪ੍ਰੋਗਰਾਮ ਗੋਇੰਗ ਗੁੱਡ ਤੇ ਗਾਣਾ ਸੁਣਾ ਦਿਓ ਜੀ ਤੁਹਾਡੀ ਪਸੰਦ ਦਾ। ਥੈਂਕ ਯੂ। ਅੱਛਾ ਜੀ, ਮੇਰੀ ਪਸੰਦ ਦਾ ਗਾਣਾ ਸੁਣਨਾ, ਤੇ ਲਓ ਫਿਰ ਆਪਾਂ ਤੁਹਾਨੂੰ ਨਾ ਕੋਠੀ ਗਾਣਾ ਗਿੱਪੀ ਗਰੇਵਾਲ ਦੀ ਆਵਾਜ਼ ਦੇ ਵਿੱਚ ਸੁਣਾਉਂਦੇ ਹਾਂ, ਕਿਉਂਕਿ ਅੱਗੇ ਤਾਂ ਹੁੰਦਾ ਸੀ ਆਪਾਂ ਧੱਕੇ ਨਾਲ ਸਰਬਜੀਤ ਭਾਅ ਜੀ ਨੂੰ ਸੁਣਨੀ ਨਹੀਂ ਸੀ ਦੇਈਦਾ ਹੁੰਦਾ, ਕਹਿ ਦੇਈਦਾ ਸੀ ਚਲੋ ਕੋਈ ਗੱਲ ਨਹੀਂ ਟਾਈਮ 'ਤੇ ਹੀ ਕਬਜ਼ਾ ਕਰ ਲਈਦਾ ਹੁੰਦਾ ਸੀ, 2 ਘੰਟੇ ਤੋਂ ਵੀ ਵੱਧ ਚਲਾ ਜਾਂਦਾ ਸੀਗਾ, ਪਰ ਹੌਲੀ ਹੌਲੀ ਨਾ ਹਜੇ ਤੇ ਹੁਣ ਨਾ ਪ੍ਰੋਗਰਾਮ ਆ ਜਿਹੜਾ ਟਾਈਮ 'ਤੇ ਖਤਮ ਕਰਨਾ ਪਿਆ ਕਰਨਾ ਵਾ, ਕਿਉਂਕਿ ਜਿਹੜਾ ਅਗਲਾ ਪ੍ਰੋਗਰਾਮ ਆ ਉਹਦਾ ਟਾਈਮ ਹੁੰਦਾ ਵਾ ਆਉਣ ਦਾ। ਸੋ ਇਸੇ ਕਰਕੇ ਟਾਈਮ ਹੋ ਚੁੱਕਾ ਅਤੇ ਗਾਣਾ ਵੀ ਆਪਾਂ ਤੁਹਾਨੂੰ ਸੁਣਾ ਕੇ ਜਾਣਾ, ਕੋਠੀ ਗਿੱਪੀ ਗਰੇਵਾਲ ਅਤੇ ਗੁਰਲੇਜ ਆਖਤਰ ਦੀ ਆਵਾਜ਼ ਦੇ ਵਿੱਚ, ਅਤੇ ਪਰ ਹੁਣ ਮੈਨੂੰ ਜਾਣਾ ਪੈਣਾ ਅਤੇ ਬੁਝਾਰਤ ਪਾਈ ਸੀ ਜੀ, ਮੈਂ ਤੁਹਾਨੂੰ ਆਈ ਸੀ ਪਰ ਦੇਖੀ ਨਹੀਂ, ਬੁਝਾਰਤ ਦਾ ਜਵਾਬ ਆ ਨੀਂਦ। ਸੋ ਆਉਂਦੀ ਆ, ਸੌਂ ਜਾਈਦਾ, ਪਰ ਆਪਣੇ ਆਪ ਤੋਂ ਦੇਖ ਨਹੀਂ ਹੁੰਦੀ ਕਿ ਅਸੀਂ ਸੌਂ ਚੁੱਕੇ ਸੀ, ਹੈ ਨਾ, ਦੇਖਿਆ ਕਿੰਨਾ ਕਿੰਨਾ ਈਜ਼ੀ ਇੰਨਾ ਕਿੰਨਾ ਸੌਖਾ ਜਿਹੜਾ ਇਸ ਬੁਝਾਰਤ ਦਾ ਜਵਾਬ ਸੀ। ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਦੇ ਵਿੱਚ ਬਾਕੀ ਮੈਂਬਰਾਂ ਨੂੰ ਵੀ ਜ਼ਰੂਰ ਪੁੱਛਿਓ, ਕਿਉਂਕਿ ਟਾਈਮ ਦੇ ਨਾਲ ਹਰ ਚੀਜ਼ ਸੋਹਣੀ ਲੱਗਦੀ ਆ। ਅਤੇ ਲਓ ਜੀ ਫਿਰ ਹੁਣ ਮੈਂ ਜਾਣਾ ਪੈਣਾ ਵਾ, ਕਿਉਂਕਿ ਆਪਾਂ ਟਾਈਮ ਵੱਧ ਨਹੀਂ ਲੈ ਸਕਦੇ, ਪਰ ਹਲੇ ਤਾਂ ਸਟਾਰਟਿੰਗ ਆ ਨਾ, ਆਪਾਂ ਹੌਲੀ ਹੌਲੀ ਸਰਬਜੀਤ ਭਾਅ ਜੀ ਨੂੰ ਬਣਾਵਾਂਗੇ, ਜੇ ਮੰਨ ਗਏ ਤਾਂ ਆਪਾਂ 1 ਘੰਟੇ ਤੋਂ 2 ਘੰਟੇ ਦਾ ਪ੍ਰੋਗਰਾਮ ਨਾ ਹੌਲੀ ਹੌਲੀ ਕਰਾਂਗੇ, ਅਤੇ ਜਾਂ ਫਿਰ ਕੋਈ ਹੋਰ ਦਿਨ 1 ਘੰਟਾ ਜਾਂ 2-1.5 ਘੰਟਾ ਇੱਕ ਹੋਰ ਕਿਸੇ ਦਿਨ ਪ੍ਰੋਗਰਾਮ ਕਰਿਆ ਕਰਾਂਗੇ, ਜਿੱਥੇ ਤੁਹਾਡੇ ਨਾਲ ਸਾਰੀਆਂ ਗੱਲਾਂ ਅਤੇ ਬਹੁਤ ਸਾਰੀਆਂ ਬਾਤਾਂ ਪਾਇਆ ਕਰਾਂਗੇ। ਪਰ ਹੁਣ ਦਿਓ ਇਜਾਜ਼ਤ, ਕੁਛ ਵਾਧਾ ਘਾਟਾ ਬੋਲਿਆ ਹੋਵੇ ਤਾਂ ਮਾਫ਼ ਕਰ ਦੇਣਾ, ਤੇ ਬਸ ਹੱਸਦੇ ਵੱਸਦੇ ਰਹੋ। ਸੋਹਣੀ ਸ਼ਾਮ ਆ ਤੇ ਸੋਹਣੀ ਰਾਤ ਆ, ਖੂਬ ਆਨੰਦ ਮਾਣੋ, ਖਾਓ ਪੀਓ, ਹੱਸੋ ਤੇ ਗਾਓ, ਤੇ ਬਾਕੀ ਜੋ ਕੋਲ ਆ ਉਹਨਾਂ ਨੂੰ ਉਹਨਾਂ ਦੇ ਸੱਚ ਨੂੰ ਮਾਣੋ, ਤੇ ਪਰ ਜੋ ਆਪਣੇ ਕੁਛ ਛੱਡ ਕੇ ਚਲੇ ਗਏ ਜਾਂ ਆਪਣੇ ਦੂਰ ਆ ਉਹਨਾਂ ਨਾਲ ਬੀਤੇ ਪਲ ਗੁਜ਼ਾਰੋ, ਉਹਨਾਂ ਦੇ ਨਾਲ ਬੀਤੇ ਪਲਾਂ ਨੂੰ ਯਾਦ ਕਰਕੇ ਨਾ ਬਸ ਉਸ ਅਹਿਸਾਸ ਨੂੰ ਆਪਣੇ ਤੋਂ ਵੱਖ ਨਾ ਹੋਣ ਦਿਓ, ਇੰਨਾ ਹੀ ਕਹੂੰਗੀ। ਲਓ ਫਿਰ ਮਿਲਦੇ ਹਾਂ ਜੀ ਅਗਲੇ ਵੀਰਵਾਰ, 6 ਤੋਂ 7 ਸਿਡਨੀ ਸਮੇਂ ਮੁਤਾਬਕ ਸ਼ਾਮ ਦੀਆਂ ਲਹਿਰਾਂ ਪ੍ਰੋਗਰਾਮ ਦੇ ਨਾਲ। ਤਦ ਤੱਕ ਦੇ ਲਈ ਹੱਸਦੇ ਵਸਦੇ ਰਹੋ, ਜੁਆਨੀਆਂ ਮਾਣੋ।
ਪਲੀ ਹੋਈ ਹਾਣੀਆਂ ਜੱਟੀ ਨੂੰ ਤੂੰ ਕਿੱਥੋਂ ਰੱਖ ਲੇਗਾ ਵਾਂਗ ਰਾਣੀ, ਕੱਚਿਆਂ ਤੋਂ ਤਾਂ ਦੇ ਨਾਲ ਪਲੀ ਹੋਈ ਹਾਣੀਆਂ ਜੱਟੀ ਨੂੰ ਤੂੰ ਕਿੱਥੋਂ ਰੱਖ ਲੇਗਾ ਵਾਂਗ ਰਾਣੀ।